सब को सिमरह से पतवंते, प्रभु को सिमरह से तनवंते, प्रभु को सिमरह से पतवंते, प्रभु को सिमरह से जन परवान, प्रभु को सिमरह से पुरख प्रदान, प्रभु को सिमरह से बेमुहताजे, प्रभु को सिमरह से सर्व के राजे, प्रभु को सिमरह से सुखवासी, प्रभु को सिमरह सदा विनाशी, सिमरन ते लागे जिने आप दयाला, नानक जन की मंगैर वाला, प्रभु सिमरन ते लागे जिने आप दयाला, नानक जन की मंगैर वाला। वाहिगुरु जी का खालसा, वाहिगुरु जी की फतेह। सतगुरु सच्चे पातशाह शतर चवर तखत दे मालक श्री गुरु ग्रंथ साहिब जी दी पावन पवित्र हजूरी विच पहुंचे गुरु सवारे सतसंगी जनो, आप जी वडभागी हो जो के गरीब नवाज पातशाह दी हजूरी विच पहुंच के नतमस्तक हो के अपने जीवन नूं भागशाली बनाया। सतगुरु गुरु अर्जन देव पातशाह जी दे पावन बचन श्री सुखमणि साहिब बाणी दे विच अज दी विचार पहली अष्टपदी दा अखीरला अद पंजवां छेवां सतवां और अठवां पदा, ये चार पद आपां विचारांगे, पर आरंभ विच केवल एक पदे दा पाठ ही कीता जाएगा, क्योंकि समय नूं मुख रखदिआं विचार नूं तरजीह देण वास्ते हर रोज भावें विचार चार पदयां दी होवे करेगी, पर मूल जो पाठ है केवल एक शब्द दा करके आपां विचार आरंभांगे। सतगुरु गुरु अर्जन देव पातशाह महाराज इस बाणी विच सिमरन दे द्वारा रब नाल स्नेह कीतियां, प्यार कीतियां, उहदा नाम जपियां, जिन्हां ने उहदा सिमरन कीता है उहदे नाल प्रीत पाई है उहनां नूं किहड़ियां दातां मिलदियां ने, किवें दा उहनां दे जीवन विच इक आम बंदे नालों विलक्षण ताकी है, की दात मिलदी है, क्योंकि धर्मी ते उही कहीए जिहदी जिंदगी विच कुछ ना कुछ फर्क पै गया है, सोचनी विच, भावना विच, शब्दां विच, रहन सहन विच, जिस धर्म नूं कमाया बंदे नूं फर्क नहीं पैंदा, ओह धर्म सहजे सहजे एक रवायत बन के जड़ हो जांदा, लोक करी जांदे ने एक दूजे दे पिछे, जिहड़ियां गल्लां अधर्मियां विच ओही धर्मियां विच रहिंदियां ने, ओही बोलचाल, ओही बहन खलोण, ओही रीति रिवाज, सारा कुछ उस तरह चली जांदा है। ते इस तरह फिर लोक ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕੇਵਲ ਨਾਮੀ ਤੌਰ ਤੇ ਹੀ ਧਰਮੀ ਰਹਿੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਨਾਮ ਜਪਣ ਵਾਲਿਆਂ ਦੇ ਜੀਵਨ ਵਿੱਚ ਵਾਪਰੀਆਂ ਬਰਕਤਾਂ ਦਾ ਵਰਣਨ ਅੱਜ ਕੀਤਾ। ਇੱਕ ਇੱਕ ਗੁਣ ਨੂੰ ਆਪਾਂ ਵਿਚਾਰਾਂਗੇ ਜਿਨ੍ਹਾਂ ਨੇ ਰੱਬ ਨਾਲ ਪ੍ਰੀਤ ਪਾਈ, ਇੱਕ ਧਨ ਉਹਨਾਂ ਨੂੰ ਮਿਲਿਆ। ਸਭ ਤੋਂ ਪਹਿਲੀ ਪੰਕਤੀ ਸੇ ਧਨਵੰਤੇ, ਕਿਤੇ ਕਹਿੰਦੇ ਨੇ ਉਹ ਧਨਵਾਨ ਹੋ ਗਏ, ਅੱਗੇ ਕਹਿੰਦੇ ਨੇ ਇੱਜ਼ਤਦਾਰ ਹੋ ਗਏ, ਫਿਰ ਕਿਹਾ ਉਹ ਪ੍ਰਵਾਨ ਹੋ ਗਏ, ਫਿਰ ਉਹ ਪ੍ਰਧਾਨ ਬਣ ਗਏ, ਬੇਪਰਵਾਹ ਬੇਮੁਹਤਾਜੇ। ਇੱਕ ਉਹਨਾਂ ਦੀ ਜ਼ਿੰਦਗੀ ਵਿੱਚ ਬੇਪਰਵਾਹੀ ਦਾ ਆਲਮ ਦਿਨ ਰਾਤ ਛਾਇਆ ਰਹਿੰਦਾ ਹੈ। ਸਾਰਿਆਂ ਦੇ ਰਾਜਿਆਂ ਵਾਂਗ ਰੱਜੇ ਹੋਏ ਬੇਪਰਵਾਹ, ਸੁੱਖ ਉਹਨਾਂ ਦੀ ਜ਼ਿੰਦਗੀ ਵਿੱਚੋਂ ਫੁੱਟ ਕੇ ਬਾਹਰ ਨੂੰ ਆਉਂਦਾ ਹੈ। ਸਦਾ ਅਵਿਨਾਸ਼ੀ ਹੋ ਜਾਂਦੇ ਨੇ, ਉਹਨਾਂ ਦੀ ਮੌਤ ਨਹੀਂ ਆਉਂਦੀ, ਪਰ ਇਹ ਸਿਮਰਨ ਦੀ ਦਾਤ ਉਹਨਾਂ ਨੂੰ ਮਿਲਦੀ ਜਿਨ੍ਹਾਂ ਤੇ ਰੱਬ ਆਪ ਦਇਆ ਕਰਦਾ। ਸਭ ਤੋਂ ਪਹਿਲਾ ਸ਼ਬਦ ਵਿਚਾਰੀਏ, ਪ੍ਰਭ ਕੋ ਸਿਮਰਹਿ ਸੇ ਧਨਵੰਤੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਦੋ ਤਰ੍ਹਾਂ ਦੇ ਧਨ ਦਾ ਵਰਣਨ ਕੀਤਾ ਹੈ। ਇੱਕ ਧਨ ਸਾਨੂੰ ਸੰਸਾਰਕ ਤੌਰ ਤੇ ਬਾਪ ਦਾਦੇ ਦੀ ਜਾਇਦਾਦ ਵਿੱਚੋਂ ਮਿਲਦਾ ਹੈ। ਜਿੱਥੇ ਮਨੁੱਖ ਜਨਮ ਲੈਂਦਾ ਹੈ ਉਹਦਾ ਜੋ ਪਰਿਵਾਰ ਹੈ, ਉਹਦਾ ਪਿਤਾ ਪੁਰਖ ਹੀ ਧੰਦਾ ਹੈ, ਉਸ ਧੰਦੇ ਵਿੱਚ ਜੋ ਜਾਇਦਾਦ ਹੁੰਦੀ ਹੈ ਉਸ ਦੇ ਨਾਮ ਲੱਗਦੀ ਹੈ, ਉਸ ਨੂੰ ਆਪਣੀ ਸਮਝਦਾ ਹੈ, ਉਹਦੇ ਤੇ ਕੰਮ ਕਰਦਾ ਤੇ ਵਧਾਉਂਦਾ ਹੈ, ਸੰਸਾਰਕ ਤੌਰ ਤੇ ਮਾਇਕ ਮਾਇਆ ਨੂੰ ਵਧਾਉਂਦਾ ਹੈ। ਪਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਇਹਦੇ ਨਾਲ ਨਾਲ ਇੱਕ ਧਨ ਬੰਦੇ ਦੇ ਜੀਵਨ ਦੇ ਅੰਦਰ ਨਾਮ ਦਾ ਧਨ ਹੈ, ਜਿਸ ਨੂੰ ਇਹ ਧਨ ਮਿਲਿਆ ਅਸਲ ਵਿੱਚ ਧਨਵਾਨ ਹੋਈ ਹੈ। ਨਿਸ਼ਚਿਤ ਹੀ ਮਨੁੱਖ ਦੇ ਸਰੀਰ ਵਿੱਚ ਇਹਦੇ ਜੀਵਨ ਵਿੱਚ ਇੱਕ ਐਸੀ ਪੂੰਜੀ ਹੈ, ਐਸੀ ਰਾਸ਼ੀ ਹੈ, ਐਸਾ ਧਨ ਹੈ, ਐਸਾ ਖਜ਼ਾਨਾ ਹੈ ਕਿ ਜੇ ਮਨੁੱਖ ਉਹਦੀ ਖੋਜ ਕਰ ਲੈ ਤਾਂ ਉਹਦੀ ਕਈ ਜਨਮਾਂ ਦੀ ਗਰੀਬੀ ਖਤਮ ਹੋ ਜਾਂਦੀ ਹੈ। ਔਰ ਇਹ ਵੀ ਇੱਕ ਸੱਚ ਹੈ, ਸਾਰੇ ਲੋਕ ਇਸ ਸਰੀਰ ਦੇ ਵਿੱਚੋਂ ਨਾਮ ਦੇ ਧਨ ਦੀ ਖੋਜ ਨਹੀਂ ਕਰਦੇ। ਜਿਉਂ ਜਨਮ ਲਿਆ ਅੱਖਾਂ ਬੰਦ ਕਰਕੇ ਪਦਾਰਥ ਦੇ ਦੁਆਲੇ ਚੱਕਰ ਕੱਟਦੇ ਰਹੇ, ਸੰਸਾਰਕ ਚਤੁਰਾਈਆਂ, ਚਲਾਕੀਆਂ, ਵਡਿਆਈਆਂ, ਸ਼ੋਹਰਤਾਂ ਔਰ ਵਿਕਾਰਾਂ ਦੀ ਇਸ ਦਲਦਲ ਦੇ ਵਿੱਚ ਜੀਵਨ ਗੁਜ਼ਰ ਗਿਆ, ਕਦੀ ਪਰਤ ਕੇ ਆਪਣੇ ਆਪ ਵੱਲ ਨਹੀਂ ਵੇਖਿਆ ਕਿ ਜਿਸ ਧਨ ਨੂੰ ਤੂੰ ਬਾਹਰੋਂ ਲੱਭਦਾ ਫਿਰਨਾ ਉਹਦੇ ਤੋਂ ਕਈ ਕਰੋੜ ਗੁਣਾ ਅੰਦਰ ਇੱਕ ਧਨ ਦੱਬਿਆ ਪਿਆ। ਪਰ ਜਿੰਨਾ ਚਿਰ ਕੋਈ ਖੋਜਦਾ ਨਹੀਂ, ਸਰੀਰ ਇੱਕ ਇਸ ਤਰ੍ਹਾਂ ਦੀ ਵਸਤੂ ਹੈ, ਜੀਵਨ ਇੱਕ ਇਸ ਤਰ੍ਹਾਂ ਦੀ ਵਸਤੂ ਹੈ, ਇਹਦੇ ਵਿੱਚ ਸਭ ਕੁਝ ਹੈ। ਗੁਰੂ ਸਾਹਿਬ ਨੇ ਸਰੀਰ ਨੂੰ ਬਾਜ਼ਾਰ ਕਿਹਾ, ਬਾਜ਼ਾਰ ਵਿੱਚ ਸਭ ਕੁਝ ਮਿਲ ਜਾਂਦਾ ਹੈ। ਬਾਜ਼ਾਰ ਵਿੱਚ ਜਿੰਨੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਤੇ ਹਜ਼ਾਰਾਂ ਤਰ੍ਹਾਂ ਦੀਆਂ ਵਸਤੂਆਂ ਨੇ, ਪਰ ਸਾਨੂੰ ਉਹ ਹੀ ਮਿਲੇਗੀ ਜਿਹੜੀ ਚੀਜ਼ ਨੂੰ ਖਰੀਦਣ ਵਾਸਤੇ ਜਾਵਾਂਗੇ। ਇਸੇ ਤਰ੍ਹਾਂ ਸਰੀਰ ਵੀ ਬਾਜ਼ਾਰ ਹੈ, ਇਹਦੇ ਵਿੱਚ ਜੋ ਖੋਜਾਂਗੇ ਉਹ ਹੀ ਮਿਲੇਗਾ। ਜਿਵੇਂ ਸਾਹਿਬ ਭਗਤਾਂ ਨੇ ਬਚਨ ਕਿਹਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਕੁਝ ਜੀਵਨ ਇਸ ਤਰ੍ਹਾਂ ਦਾ, ਜਿਹੜੀ ਚੀਜ਼ ਨੂੰ ਅਸੀਂ ਬਹੁਤਾ ਵਰਤਨੇ ਆ, ਖੋਜਨੇ ਆ, ਉਹ ਜ਼ਿੰਦਗੀ ਵਿੱਚ ਬਹੁਤਾਤ ਵਿੱਚ ਹੋ ਜਾਂਦੀ ਏ ਤੇ ਦੂਸਰੀਆਂ ਚੀਜ਼ਾਂ ਦੱਬੀਆਂ ਜਾਂਦੀਆਂ ਨੇ, ਉਹਨਾਂ ਤੇ ਪੜਦਾ ਪੈ ਜਾਂਦਾ ਹੈ। ਸ਼ੁਰੂ ਤੋਂ ਲੈ ਕੇ ਅਸੀਂ ਸੰਸਾਰਕ ਧਨ ਦੀ ਖੋਜ ਕਰਨੇ ਆ, ਸ਼ੁਰੂ ਤੋਂ ਲੈ ਕੇ ਬੰਦਾ ਵਾਸ਼ਨਾ ਦੀ ਖੋਜ ਕਰਦਾ ਹੈ, ਕ੍ਰੋਧ ਦੀ ਖੋਜ ਕਰਦਾ, ਮੋਹ ਦੀ ਖੋਜ ਕਰਦਾ, ਹੰਕਾਰ ਦੀ। ਇਸ ਕਰਕੇ ਉਹ ਚੀਜ਼ਾਂ ਬੰਦੇ ਦੇ ਜੀਵਨ ਨੂੰ ਢੱਕ ਲੈਂਦੀਆਂ ਨੇ ਤੇ ਜਿਹੜਾ ਅੰਦਰ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਮ ਦਾ ਧਨ ਹੈ, ਉਹਦੇ ਤੋਂ ਆਦਮੀ ਵਿਰਵਾ ਤੇ ਖਾਲੀ ਰਹਿ ਜਾਂਦਾ ਹੈ। ਸਤਿਗੁਰੂ ਨੇ ਇੱਕ ਬਚਨ ਕੀਤਾ, ਅੱਗੇ ਇਸੇ ਬਾਣੀ ਵਿੱਚ ਬਚਨ ਆਉਣਗੇ, ਇਸ ਧਰਤੀ ਦੇ ਉੱਤੇ ਕਿੰਨੇ ਧਨਵਾਨ ਬੰਦੇ ਸਨ, ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਸੀ, ਇੱਥੋਂ ਤੱਕ ਵੀ ਮਿਲਦਾ। ਇੱਕ ਤਾਂ ਇਸ ਤਰ੍ਹਾਂ ਦੇ ਬਚਨ ਆਉਂਦੇ ਕਿ ਸਰੀਰ ਤਿਆਗ ਕੇ ਜਦੋਂ ਕੋਈ ਮਨੁੱਖ ਇਸ ਧਰਤੀ ਨੂੰ ਛੱਡ ਕੇ ਜਾਂਦਾ ਤੇ ਇੱਥੋਂ ਦਾ ਧਨ ਉੱਥੇ ਨਾਲ ਕੰਮ ਨਹੀਂ ਕਰਦਾ, ਪਰ ਕਈ ਥਾਵਾਂ ਤੇ ਵੇਖਣ ਵਿੱਚ ਆਇਆ ਧਨ ਇੱਥੇ ਹੀ ਕੋਲ ਪਿਆ ਹੁੰਦਾ, ਪਰ ਮਨੁੱਖ ਉਸ ਧਨ ਦੇ ਹੁੰਦਿਆਂ ਉਹਦੀ ਵਰਤੋਂ ਨਹੀਂ ਕਰ ਸਕਦਾ। ਕਈ ਵਾਰੀ ਇਹ ਵੀ ਵਾਪਰਦਾ। ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਸਵੱਈਆ ਆਪ ਜੀ ਨਾਲ ਸਾਂਝਾ ਕਰਦਿਆਂ, ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਵੱਡੇ ਵੱਡੇ ਲੋਕਾਂ ਦਾ ਵਰਣਨ ਕੀਤਾ ਜਿਹੜੇ ਬੜੇ ਧਨਵਾਨ ਸਨ, ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਸੀ। ਸਾਹਿਬ ਕਹਿੰਦੇ ਨੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਜਿਨ੍ਹਾਂ ਕੋਲ ਬੜੇ ਸੋਹਣੇ ਹਾਥੀ ਘੋੜੇ ਸਵਾਰੇ ਹੋਏ ਸਾਰੇ ਸਾਧਨ ਸਨ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਜਿਨ੍ਹਾਂ ਕੋਲ ਤੇਜ ਦੌੜਨ ਵਾਲੇ ਘੋੜੇ ਵੀ ਸਨ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਅਖੀਰ ਨੂੰ ਪਾਉਣ ਵਾਸਤੇ ਉਹਨਾਂ ਨੂੰ ਇੱਕ ਜੁੱਤੀ ਵੀ ਨਸੀਬ ਨਹੀਂ ਹੋਈ, ਨੰਗੇ ਪੈਰੀ ਜਾਣਾ ਪਿਆ। ਪਰ ਦੂਸਰੇ ਪਾਸੇ ਨਾਮ ਦੇ ਵਪਾਰੀਆਂ ਦੀ ਚਰਚਾ ਆਉਂਦੀ, ਜਿਨ੍ਹਾਂ ਨੇ ਨਾਮ ਦਾ ਧਨ ਵਿਹਾਂਜਿਆ ਉਹਨਾਂ ਦਾ ਵਰਣਨ ਆਉਂਦਾ। ਸਤਿਗੁਰੂ ਨੇ ਉਹਨਾਂ ਦਾ ਵਰਣਨ ਕੀਤਾ। ਸਾਹਿਬ ਕਹਿੰਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਇਹਦੇ ਤੋਂ ਪਹਿਲਾਂ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਆਰੰਭ ਦੇ ਵਿੱਚ ਧਨ ਦੀ ਉਹਨਾਂ ਨੂੰ ਬਹੁਤ ਕਮੀ ਆਈ। ਜ਼ਰੂਰ ਕਿਸੇ ਨੇ ਕਿਹਾ, ਤੁਸੀਂ ਗੁਰੂ ਤੇ ਬਣ ਬੈਠੇ, ਧਨ ਤੁਹਾਡੇ ਕੋਲ ਹੈ ਨੇ। ਸਤਿਗੁਰੂ ਨੇ ਇੱਕ ਸ਼ਬਦ ਉਚਾਰਿਆ, ਹਮ ਧਨਵੰਤ ਭਾਗਠ ਸੱਚ ਨਾਏ, ਅਸੀਂ ਧਨਵੰਤ ਹਾਂ, ਸਾਡੇ ਕੋਲ ਧਨ ਹੈ ਨਾਮ ਦਾ। ਹਮ ਧਨਵੰਤ ਭਾਗਠ, ਭਾਗਠ ਦਾ ਅਰਥ ਹੈ ਭਾਗਾਂ ਵਾਲੇ। ਆਮ ਤੌਰ ਤੇ ਤੁਸੀਂ ਵੇਖੋਗੇ, ਬੰਦੇ ਕੋਲ ਚਾਰ ਪੈਸੇ ਆ ਜਾਣ, ਉਹਦੀ ਚਾਲ ਬਦਲ ਜਾਂਦੀ ਹੈ। ਚਾਰ ਪੈਸੇ ਘੱਟ ਜਾਣ, ਮੂੰਹ ਤੇ ਸਿੱਕਰੀ ਜੰਮ ਜਾਂਦੀ, ਮਾਇਆ ਨਾਲ ਮਨੁੱਖ ਤੁਰਦਾ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਭਾਗਾਂ ਦਾ ਸੰਬੰਧ ਮਾਇਆ ਨਾਲ ਨਹੀਂ ਹੈ, ਕਿਸਮਤ ਦਾ ਸੰਬੰਧ ਮਾਇਆ ਨਾਲ ਨਹੀਂ। ਵੈਸੇ ਇਹ ਸ਼ਬਦ ਹੀ ਨੇ ਸਾਧ ਸੰਗਤ, ਬਹੁਤੇ ਅਸੀਂ ਪੜ੍ਹਨ ਵਾਲੇ, ਦੱਸਣ ਵਾਲੇ ਤੇ ਸੁਣਨ ਵਾਲੇ ਵੀ ਇਸ ਧਾਰਨਾ ਤੇ ਪੱਕੇ ਖੜੇ। ਅਸੀਂ ਵੀ ਕਹਿੰਦੇ ਹਾਂ ਵੀ ਜਿਹਦੀ ਜੇਬ ਵਿੱਚ ਚਾਰ ਪੈਸੇ ਨੇ, ਇਹ ਮੁਹਾਵਰਾ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ, ਵੀ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਅਸੀਂ ਵੀ ਮਾਇਆ ਦੇ ਸਿਰ ਤੇ ਖੜੇ ਹਾਂ। ਜੇ ਮਾਇਕ ਆਦਮੀ ਆਉਂਦਾ, ਧਨਵਾਨ ਬੰਦਾ ਆਵੇਗਾ, ਉਹਦਾ ਸਤਿਕਾਰ ਵੱਖਰਾ। ਜੇ ਕੰਗਾਲ ਆਦਮੀ ਆਉਂਦਾ, ਉਹਦੇ ਸਤਿਕਾਰ ਵਿੱਚ ਵੱਖਰਾਪਣ ਹੈ, ਫਰਕ ਪੈ ਗਿਆ ਬਹੁਤ ਜ਼ਿਆਦਾ। ਮਾਇਆ ਦਾ ਪ੍ਰਭਾਵ ਇੱਕ ਤੋਂ ਲੈ ਕੇ 100% ਹਰ ਇੱਕ ਦੇ ਜੀਵਨ ਤੇ ਛਾਇਆ ਹੋਇਆ। ਪਰ ਇੱਧਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਨੇ ਆ, ਤੇ ਸਾਹਿਬ ਉੱਥੇ ਬਚਨ ਕਹਿੰਦੇ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਸ ਅੰਦਰ ਦੇ ਖਜ਼ਾਨੇ ਦੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਕਰ ਰਹੇ ਨੇ। ਹੁਣ ਇਹ ਸਾਨੂੰ ਦਿਸਦਾ ਕਿਉਂ ਨਹੀਂ? ਮੈਂ ਬੇਨਤੀ ਕੀਤੀ ਸੀ, ਉਹ ਧਨ ਸਾਡੇ ਅੰਦਰ ਹੈ ਜਿਹਦੇ ਨਾਲ ਸਾਡੀ ਕੰਗਾਲਤਾ ਖਤਮ ਹੋ ਸਕਦੀ। ਦਿਸਦਾ ਕਿਉਂ ਨਹੀਂ? ਕਿਉਂਕਿ ਅਸੀਂ ਅੰਦਰੋਂ ਖੋਜਦੇ ਹੀ ਨਹੀਂ। ਧਰਮੀ ਬੰਦਾ ਵੀ ਅੰਦਰੋਂ ਨਹੀਂ ਖੋਜਦਾ। ਭਾਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ ਨੈਗੇਟਿਵ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਅਸੀਂ ਗੱਲਾਂ ਪੋਜ਼ਿਟਿਵ ਕਰੀ ਜਾਂਦੇ ਹਾਂ, ਅਸੀਂ ਕੰਮ ਨੈਗੇਟਿਵ ਕਰਨੇ। ਨਾ ਵਾਚਕ, ਸਾਡੀ ਖੋਜ ਨਾਮ ਦੀ ਖੋਜ ਨਹੀਂ, ਗੁਰੂ ਕੀ ਬਾਣੀ ਦੀ ਖੋਜ ਨਹੀਂ, ਸਾਡੀ ਖੋਜ ਸੰਸਾਰ ਦੀ ਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅੰਦਰੋਂ ਖੋਜ, ਬਾਹਰੋਂ ਤੇ ਸਾਰਾ ਸੰਸਾਰ ਹੀ ਖੋਜਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਹੋਰ ਬਚਨ ਕੀਤਾ, ਸਾਰੇ ਇਹ ਸ਼ਬਦ ਬੰਦੇ ਨੂੰ ਅੰਦਰ ਵੱਲ ਲੈ ਕੇ ਜਾਂਦੇ। ਕਿਉਂਕਿ ਜਿਸ ਥਾਂ ਤੇ ਆਪਾਂ ਬੈਠੇ ਹਾਂ, ਬਾਹਰ ਮੁਖੀ ਹੋਣ ਵਾਸਤੇ ਤੇ ਬਾਹਰ ਸਾਧਨ ਬਹੁਤ ਨੇ, ਲੋੜ ਨਹੀਂ ਪੈਂਦੀ। ਜੇ ਕੁਝ ਵੇਖਣਾ ਸਿੱਖਣਾ ਤੇ ਬਾਹਰ ਲੋੜ ਥੋੜੀ ਪੈਣੀ ਸਿਖਾਉਣ ਵਾਸਤੇ। ਪੜ੍ਹਨਾ ਸਿੱਖਣਾ ਉੱਥੋਂ ਪੜ੍ਹ ਸਕਦੇ ਹਾਂ, ਸੁਣਨ ਦੀ ਜਾਂਚ ਉੱਥੋਂ ਸਿੱਖੀ ਜਾ ਸਕਦੀ। ਬਾਹਰ ਦੇ ਸਾਰੇ ਸਾਧਨ, ਸਾਰੇ ਤਰੀਕੇ ਬਾਹਰੋਂ ਲੱਭੇ ਜਾ ਸਕਦੇ ਨੇ, ਪਰ ਜਿਸ ਦਰਬਾਰ ਵਿੱਚ ਆਪਾਂ ਹਾਜ਼ਰ ਹੋਏ ਹਾਂ, ਇੱਥੇ ਇੱਕੋ ਚੀਜ਼ ਸਿਖਾਈ ਜਾਂਦੀ ਹੈ, ਬੰਦਾ ਅੰਦਰ ਨੂੰ ਕਿਵੇਂ ਯਾਤਰਾ ਸ਼ੁਰੂ ਕਰੇ, ਆਪਣੇ ਆਪ ਵੱਲ ਕਿਵੇਂ ਵੇਖੇ। ਇਹ ਸਭ ਤੋਂ ਔਖਾ ਕਾਰਜ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜੋ ਕੁਝ ਤੈਨੂੰ ਚਾਹੀਦਾ ਹੈ, ਤੇਰੀ ਜ਼ਿੰਦਗੀ ਦੀ ਜਿਹੜੀ ਵੀ ਜ਼ਰੂਰਤ ਹੈ, ਬਾਹਰੋਂ ਸਿਰਫ ਗੁਜ਼ਾਰਾ ਹੋ ਸਕਦਾ ਹੈ, ਬਾਹਰ ਦਾ ਕੁਝ ਵੀ ਪ੍ਰਾਪਤ ਕਰ ਲੈ, ਗੁਜ਼ਾਰਾ ਚੱਲ ਜਾਏਗਾ, ਤੇਰੀ ਜ਼ਿੰਦਗੀ ਦਾ ਨਿਸ਼ਾਨਾ ਸੰਪੂਰਨ ਨਹੀਂ ਹੋਏਗਾ। ਜੇ ਤੂੰ ਆਪਣੇ ਆਪ ਨੂੰ ਤ੍ਰਿਪਤੀ ਦੇਣੀ ਹੈ, ਆਪਣੇ ਆਪ ਨੂੰ ਖੁਸ਼ੀ ਦੀ ਦਾਤ ਝੋਲੀ ਵਿੱਚ ਪਾਉਣੀ ਹੈ, ਤਾਂ ਤੂੰ ਆਪਣੇ ਅੰਦਰੋਂ ਖੋਜ ਕਰ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਸਭ ਕੁਛ ਘਰ ਮੈਂ ਬਾਹਰ ਨਾਹੀਂ। ਘਰ ਦੇ ਅਰਥ ਇੱਥੇ ਸਾਧ ਸੰਗਤ ਜੀ, ਇੱਥੇ ਘਰ ਦੇ ਅਰਥ ਇੱਟਾਂ ਦਾ ਬਣਿਆ ਹੋਇਆ ਘਰ ਨਹੀਂ ਹੈ, ਹੋਰ ਕੋਈ ਵੀ ਘਰ ਨਹੀਂ। ਇੱਥੇ ਘਰ ਦੇ ਅਰਥ ਨੇ ਬੰਦੇ ਦਾ ਹਿਰਦਾ, ਮਨੁੱਖ ਦਾ ਅੰਤਿਸ਼ਕਰਨ। ਜੋ ਕੁਝ ਵੀ ਤੈਨੂੰ ਚਾਹੀਦਾ, ਤ੍ਰਿਪਤੀ ਚਾਹੀਦੀ ਏ, ਰਝੇਵਾਂ ਚਾਹੀਦਾ, ਖੁਸ਼ੀ ਚਾਹੀਦੀ ਏ, ਕਾਮਯਾਬੀ ਚਾਹੀਦੀ ਏ, ਔਰ ਇਸ ਨਾਮ ਦੇ ਧਨ ਵਿੱਚ ਇੱਕ ਇਹ ਵਿਲੱਖਣਤਾ ਹੈ ਕਿ ਜੇ ਸਾਡੇ ਕੋਲ ਸੰਸਾਰ ਦਾ ਧਨ ਆ ਜਾਏ, ਉਹ ਕਈ ਵਾਰੀ ਸੰਸਾਰ ਦੇ ਵਿੱਚ ਵੀ ਨਹੀਂ ਚੱਲਦਾ, ਪਰ ਜਿਹਦੇ ਕੋਲ ਨਾਮ ਦਾ ਧਨ ਆ ਜਾਏ, ਉਹ ਨਿਰੰਕਾਰ ਦੇ ਘਰ ਵਿੱਚ ਵੀ ਚੱਲਦਾ ਤੇ ਉਹ ਸੰਸਾਰ ਵਿੱਚ ਵੀ ਚੱਲ ਜਾਂਦਾ ਹੈ ਨਾਮ ਦੇ ਧਨ ਨਾਲ, ਕਿਉਂਕਿ ਉਹਦੇ ਨਾਲ ਸੰਸਾਰ ਦੇ ਪਦਾਰਥ ਵੀ ਬੰਦਾ ਖਿੱਚ ਸਕਦਾ, ਉਹਦੇ ਵਿੱਚ ਦੋਵੇਂ ਦਾਤਾ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਤੂੰ ਐਸੀ ਚੀਜ਼ ਦੀ ਖੋਜ ਕਰ ਜਿਹੜੀ ਤੈਨੂੰ ਲੋਕ ਤੇ ਪਰਲੋਕ ਦੋਵਾਂ ਵਿੱਚ ਸਹਾਇਕ ਹੋ ਸਕੇ। ਨਾਮ ਇੱਕ ਐਸੀ ਵਸਤੂ ਹੈ ਜਿਹੜੀ ਇਸ ਸੰਸਾਰ ਦੇ ਵਿੱਚ ਵੀ ਕੰਮ ਦਿੰਦੀ ਏ ਤੇ ਜਿਹੜੀ ਇਸ ਸੰਸਾਰ ਤੋਂ ਪਾਰ ਵੀ ਕੰਮ ਦੇ ਸਕਦੀ ਹੈ। ਸਾਹਿਬ ਦੇ ਬਚਨ ਮੈਂ ਸਾਂਝੇ ਕਰ ਰਿਹਾ ਸੀ। ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ ਉਸ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ, ਕਿੱਥੋਂ ਮਿਲੇਗਾ? ਤੇਰੇ ਅੰਦਰੋਂ ਮਿਲੇਗਾ, ਤੇਰੇ ਮਨ ਵਿੱਚ ਪਿਆ, ਹਿਰਦੇ ਵਿੱਚ ਪਿਆ। ਸਭ ਕੁਛ ਘਰ ਮੈਂ, ਇਸ ਪੰਕਤੀ ਦੇ ਉੱਤੇ ਥੋੜਾ ਚਿਰ ਆਪਾਂ ਰੁਕੀਏ, ਕਿਉਂਕਿ ਅਸੀਂ ਲੱਭਣਾ ਕੀ ਚਾਹੁੰਦੇ ਹਾਂ? ਸਭ ਕੁਛ। ਇੱਕ ਆਦਮੀ ਨੂੰ ਖੜਾ ਕਰਕੇ ਵੇਖੋ, ਪੁੱਛੋ ਤੇਰੀ ਕੋਈ ਜ਼ਰੂਰਤ ਹੈ? ਉਹ ਕਹੇਗਾ ਜ਼ਰੂਰਤ ਹੈ। ਕੀ ਜ਼ਰੂਰਤ ਹੈ? ਮੈਨੂੰ ਸਭ ਕੁਛ ਚਾਹੀਦਾ। ਸਭ ਕੁਛ ਵਿੱਚ ਕੀ ਆਉਂਦਾ? ਸਭ ਕੁਛ ਦੇ ਵਿੱਚ ਸੰਸਾਰ ਦੇ ਸੁੱਖ, ਸੰਸਾਰ ਤੋਂ ਪਾਰਲੇ ਸੁੱਖ ਵੀ ਆਉਂਦੇ ਨੇ। ਤੇ ਸਤਿਗੁਰੂ ਨੇ ਕਿਹਾ ਇਹ ਸਾਰੇ ਦੇ ਸਾਰੇ ਸੁੱਖ, ਸਭ ਕੁਛ ਜੇ ਤੂੰ ਚਾਹੁੰਦਾ ਤੇ ਆਪਣੇ ਘਰ ਦੇ ਵਿੱਚ ਚਲਾ ਜਾ। ਇਹ ਘਰ ਸ਼ਬਦ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਔਰ ਖਾਸ ਤੌਰ ਤੇ ਤੁਸੀਂ ਵੇਖੋਗੇ ਕਿ ਜਿੱਥੇ ਕੋਈ ਰਾਗ ਸ਼ੁਰੂ ਹੁੰਦਾ, ਸ਼ਬਦ ਸ਼ੁਰੂ ਹੁੰਦਾ, ਉੱਥੇ ਜਿੱਥੇ ਲਿਖਿਆ ਹੁੰਦਾ ਵੀ ਗੌੜੀ ਜਾਂ ਆਸਾ ਜਾਂ ਤਿਲੰਗ ਜਾਂ ਸੋਰਠ, ਉਹਦੇ ਅੱਗੇ ਇੱਕ ਹੋਰ ਚੀਜ਼ ਲਿਖੀ ਹੋਵੇਗੀ, ਘਰ ਪਹਿਲਾ, ਘਰ ਦੂਜਾ, ਘਰ ਬਾਰਵਾਂ, ਬਹੁਤ ਲੰਬੇ ਘਰ ਲਿਖੇ। ਘਰ ਕੀ ਏ? ਔਰ ਘਰ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੀਤੀ ਗਈ। ਘਰ ਤੋਂ ਬਿਨਾਂ ਬੰਦੇ ਨੂੰ ਤ੍ਰਿਪਤੀ ਨਹੀਂ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬੰਦੇ ਦੇ ਉਸ ਘਰ ਦੀ ਵਿਆਖਿਆ ਕਰਦੇ ਨੇ ਜਿੱਥੇ ਜਾ ਕੇ ਉਹਦੇ ਕਈ ਜਨਮਾਂ ਦੀ ਅੰਦਰਲੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਘਰ ਲੱਭਣਾ ਅਸੀਂ ਇੱਥੇ ਆ ਕੇ। ਇਸ ਕਰਕੇ ਹਰ ਰੋਜ਼ ਗੁਰਸਿੱਖ ਪੜ੍ਹਦਾ ਦੋਵੇਂ ਟਾਈਮ, ਉਹਦੇ ਵਿੱਚ ਬਚਨ ਆਉਂਦੇ ਨੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਉਹ ਘਰ ਕਿਵੇਂ ਦਾ ਹੈ? ਜਿੱਥੇ ਬੈਠ ਕੇ ਪਰਮਾਤਮਾ ਤੇਰੀ ਉਡੀਕ ਕਰ ਰਿਹਾ, ਤੈਨੂੰ ਮਿਲਣਾ ਚਾਹੁੰਦਾ, ਉਸ ਘਰ ਦੀ ਖੋਜ ਕਰ। ਇਸ ਕਰਕੇ ਘਰ ਵਿੱਚ ਜਾਣ ਤੋਂ ਬਿਨਾਂ ਸਭ ਕੁਛ ਪ੍ਰਾਪਤ ਨਹੀਂ। ਉਹ ਘਰ ਕਿੱਥੇ ਹੈ, ਉਹਦੇ ਬਾਰੇ ਆਪਾਂ ਥੋੜੀ ਜਿਹੀ ਵਿਚਾਰ ਅੱਜ ਕਰਾਂਗੇ। ਘਰ ਕੀ ਹੈ? ਸਤਿਗੁਰੂ ਨੇ ਇੱਕ ਹੋਰ ਸ਼ਬਦ ਉਚਾਰਿਆ, ਸ਼ਬਦ ਨੂੰ ਆਪਾਂ ਵਿੱਚੇ ਰੱਖਣੇ ਆ ਕਿ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਹਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਇੱਕ ਹੋਰ ਸ਼ਬਦ ਤੁਸੀਂ ਕਈ ਵਾਰੀ ਕੀਰਤਨ ਵਿੱਚ ਸੁਣੋਗੇ, ਜਿਹਦੇ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹਨੂੰ ਅੰਦਰੋਂ ਸੁੱਖ ਲੱਭਿਆ ਬਾਹਰੋਂ ਵੀ ਉਹਨੂੰ ਸੁੱਖ ਮਿਲਿਆ। ਬਾਹਰ ਕਦੀ ਕਿਸੇ ਨੂੰ ਸਿੱਧਾ ਸੁੱਖ ਨਹੀਂ ਮਿਲਿਆ। ਸਤਿਗੁਰਾਂ ਦਾ ਬਚਨ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਘਰ ਦਾ ਇੱਥੇ ਅਰਥ ਫਿਰ ਮਨੁੱਖ ਦਾ ਹਿਰਦਾ, ਮਨੁੱਖ ਦਾ ਅੰਤਿਸ਼ਕਰਨ, ਉਹਦਾ ਮਨ। ਜਿਹਦੇ ਘਰ ਵਿੱਚ, ਜਿਹਦੇ ਮਨ ਵਿੱਚ ਸੁੱਖ ਵਸ ਗਿਆ ਉਹਨੂੰ ਹੀ ਬਾਹਰ ਸੁੱਖ ਮਿਲਿਆ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਤੇ ਸੁੱਖ ਕਿੱਥੋਂ ਮਿਲਿਆ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਸਿੱਖ ਨੂੰ ਮੰਤਰ ਦ੍ਰਿੜ ਕਰਾ ਦਿੱਤਾ। ਤੇ ਮੈਂ ਪਹਿਲਾਂ ਇੱਕ ਦਿਨ ਬੇਨਤੀ ਕੀਤੀ ਸੀ, ਗੁਰਮੰਤਰ ਇੱਕ ਜਪਣ ਵਾਸਤੇ ਹੈ ਤੇ ਇੱਕ ਮੰਤਰ ਦੇ ਅਰਥ ਨੇ ਗੁਰੂ ਦੀ ਸਿੱਖਿਆ। ਮੰਤਰ ਦੇ ਦੋ ਭਾਗ ਨੇ। ਮੰਤਰ ਸ਼ਬਦ ਜਿੱਥੇ ਆਵੇਗਾ ਉਹਦੇ ਸੰਬੰਧ ਪਹਿਲਾਂ ਜਪਣ ਨਾਲ ਹੋਣਗੇ। ਗੁਰਮੰਤਰ ਦਾ ਚਿਤਾਰ, ਨਾਨਕ ਦੁੱਖ ਨਾ ਥੀਵਈ। ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ। ਪਰ ਇਹਦੇ ਨਾਲ ਨਾਲ ਮੰਤਰ ਦੇ ਅਰਥ ਨੇ ਸਲਾਹ, ਗੁਰੂ ਦੀ ਸਿੱਖਿਆ, ਗੁਰੂ ਵੱਲੋਂ ਦਿੱਤੀ ਹੋਈ ਹਦਾਇਤ ਨੂੰ ਯਾਦ ਰੱਖਣਾ, ਗੁਰੂ ਵੱਲੋਂ ਦਿੱਤੇ ਹੋਏ ਹੁਕਮ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਲੈਣਾ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਗੁਰੂ ਕੀ ਸਿੱਖਿਆ ਨੂੰ ਦ੍ਰਿੜ ਕਰ ਲਿਆ ਉਹਨਾਂ ਦੇ ਮਨ ਦੇ ਵਿੱਚ ਅੰਦਰ ਸੁੱਖ ਵਸ ਗਿਆ, ਤੇ ਜਦੋਂ ਅੰਦਰ ਸੁੱਖ ਵਸਿਆ ਤੇ ਬਾਹਰਲੇ ਪਾਸੇ ਸਾਰਾ ਸੁੱਖ ਹੀ ਸੁੱਖ ਪ੍ਰਤੀਤ ਹੋਣ ਲੱਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸੀ। ਸਾਹਿਬ ਕਹਿੰਦੇ ਨੇ ਕਿ ਅੰਦਰੋਂ ਲੱਭ, ਅੰਦਰੋਂ ਖੋਜ ਕਰ, ਬਾਹਰ ਸੁੱਖ ਦੀ ਪ੍ਰਾਪਤੀ ਤੈਨੂੰ ਨਹੀਂ ਹੋਏਗੀ। ਸਤਿਗੁਰਾਂ ਦਾ ਉਹ ਸ਼ਬਦ ਫਿਰ ਆਪਾਂ ਆਧਾਰ ਬਣਾਈਏ। ਸਾਹਿਬ ਕਹਿੰਦੇ ਸਭ ਕੁਛ ਕਰਮ ਹੈ, ਜੇ ਤੈਨੂੰ ਸਭ ਕੁਝ ਚਾਹੀਦਾ ਹੈ ਤੇ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ। ਘਰ ਦਾ ਅਰਥ ਹੈ ਤੇਰਾ ਆਪਣਾ ਆਪ। ਹੁਣ ਇੱਥੇ ਧਿਆਨ ਦੇਣਾ, ਇਸ ਘਰ ਦੇ ਵਿੱਚ ਪ੍ਰਵੇਸ਼ ਕਾਹਦੇ ਨਾਲ ਕਰਾਂਗੇ? ਕਿਉਂਕਿ ਇਸ ਘਰ ਵਿੱਚ ਸਰੀਰ ਨੇ ਜਾਣਾ ਨਹੀਂ। ਇਸ ਘਰ ਦੇ ਵਿੱਚ ਉਹ ਪ੍ਰਵੇਸ਼ ਕੀਤੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਜੁੜਨਾ ਸ਼ੁਰੂ ਕਰ ਦਿੱਤਾ। ਉਹ ਇਸ ਘਰ ਵਿੱਚ ਪ੍ਰਵੇਸ਼ ਕਰ ਗਏ, ਅੰਦਰ ਉਹਨਾਂ ਦਾ ਦਰਵਾਜ਼ਾ ਖੁੱਲ ਗਿਆ, ਅੰਦਰ ਉਹਨਾਂ ਨੂੰ ਰਾਹ ਮਿਲ ਗਿਆ। ਇਸ ਕਰਕੇ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ। ਟੋਲੇ ਦਾ ਅਰਥ ਟੋਲਣਾ, ਖੋਜ ਕਰਨੀ, ਲੱਭਣਾ। ਜਿਹੜੇ ਲੋਕ ਧਾਰਮਿਕ ਹੋ ਕੇ ਵੀ ਪਰਮਾਤਮਾ ਦੀ ਖੋਜ ਬਾਹਰੋਂ ਕਰ ਰਹੇ ਨੇ, ਸਾਹਿਬ ਨੇ ਕਿਹਾ ਭਰਮ ਤੋਂ ਬਿਨਾਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਏਗਾ। ਬਾਹਰੋਂ ਉਹਨੇ ਕਦੀ ਮਿਲਣਾ ਨਹੀਂ। ਮਨੁੱਖ ਭਰਮ ਦਾ ਰਹੇਗਾ, ਫਿਰਦਾ ਰਹੇਗਾ, ਤੁਰਦਾ ਰਹੇਗਾ, ਥੱਕ ਜਾਏਗਾ ਤੇ ਥੱਕ ਕੇ ਬੈਠ ਜਾਏਗਾ, ਉਹਨੂੰ ਮਿਲੇਗਾ ਕੁਝ ਨਹੀਂ। ਇਸ ਲਈ ਸਾਹਿਬ ਕਹਿੰਦੇ ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ। ਹੁਣ ਇੱਥੇ ਅੰਦਰ ਜਾਣ ਲਈ ਵਿੱਚ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਗੁਰੂ ਵਿੱਚ ਆਉਂਦਾ ਹੈ, ਜਿਹੜਾ ਮਨੁੱਖ ਨੂੰ ਆਪਣਾ ਆਪ ਦਿਖਾਦਾ, ਆਪਣੇ ਆਪ ਦੇ ਦਰਸ਼ਨ ਕਰਾਦਾ। ਜਿੰਨਾ ਚਿਰ ਗੁਰੂ ਵਿੱਚ ਨਹੀਂ, ਮਨੁੱਖ ਆਪਣੇ ਅੰਤਿਸ਼ਕਰਨ ਵਿੱਚ ਨਹੀਂ ਜਾ ਸਕਦਾ, ਆਪਣੇ ਆਪ ਨੂੰ ਨਹੀਂ ਵੇਖ ਸਕਦਾ, ਤੇ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਵੇਖ ਸਕਦਾ ਉਹਨਾਂ ਚਿਰ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਉਹ ਖਜ਼ਾਨਾ ਅੰਦਰ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰ ਵੀ ਸੁਹੇਲਾ ਤੇ ਉਹ ਬਾਹਰ ਸੰਸਾਰ ਵਿੱਚ ਵਿਚਰਨ ਵਾਸਤੇ ਵੀ ਸੁਹੇਲਾ ਹੋ ਗਿਆ। ਨਾਮ ਧਨ ਦੀ ਉਹਨੂੰ ਪ੍ਰਾਪਤੀ ਹੋ ਗਈ। ਉਹਨੇ ਨਾਮ ਦਾ ਧਨ ਪ੍ਰਾਪਤ ਕਰਕੇ ਇੱਕ ਐਸੀ ਖੁਸ਼ੀ ਨੂੰ ਲੱਭ ਲਿਆ ਜਿਹਦੀ ਕਦੀ ਸਮਾਪਤੀ ਨਹੀਂ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੀ ਅਸ਼ਟਪਦੀ ਦੇ ਪੰਜਵੇਂ ਪਦੇ ਵਿੱਚ ਆਰੰਭ ਵਿੱਚ ਬਚਨ ਕਰ ਰਹੇ ਨੇ ਪ੍ਰਭ ਕੋ ਸਿਮਰੈ ਸੇ ਧਨਵੰਤੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਰਹਿੰਦੇ ਹਨ, ਨਾਮ ਜਪਦੇ ਰਹਿੰਦੇ ਹਨ, ਨਾਮ ਦਾ ਅਭਿਆਸ ਕਰਦੇ ਰਹਿੰਦੇ ਨੇ, ਬਾਣੀ ਦਾ ਅਭਿਆਸ ਕਰਦੇ ਰਹਿੰਦੇ ਨੇ, ਉਹਨਾਂ ਦੇ ਅੰਦਰ ਇੱਕ ਨਾਮ ਦਾ ਖਜ਼ਾਨਾ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ, ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਸਹਿਜੇ ਸਹਿਜੇ ਸ਼ਾਹ ਬਣ ਜਾਂਦੇ ਨੇ, ਉਹ ਵਪਾਰੀ ਬਣ ਜਾਂਦੇ ਨੇ ਨਾਮ ਦੇ। ਔਰ ਇਹਨਾਂ ਨਾਮ ਦਾ ਧਨ ਉਹਨਾਂ ਕੋਲ ਇਕੱਠਾ ਹੋ ਜਾਂਦਾ ਹੈ ਕਿ ਫਿਰ ਉਹਨਾਂ ਵਿੱਚ ਇਹ ਵੀ ਸਮਰੱਥਾ ਆ ਜਾਂਦੀ ਹੈ ਜਿਹੜਾ ਉਹਨਾਂ ਦੇ ਕੋਲ ਵਿਚਰਦਾ ਹੈ ਉਹਨੂੰ ਵੀ ਉਹ ਨਾਮ ਦਾ ਧਨ ਮਿਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਹ ਕੁਦਰਤੀ ਹੈ। ਵੈਸੇ ਗੁਰਮਤਿ ਵਿੱਚ ਨਾਮ ਦਾ ਦਾਤਾ ਗੁਰੂ ਹੀ ਹੈ, ਪਰ ਸਾਧ ਸੰਗਤ ਇੱਕ ਗੱਲ ਪੱਕੀ ਹੈ, ਜਿਹੜੀ ਚੀਜ਼ ਬੰਦੇ ਦੇ ਮਨ ਵਿੱਚ ਹੋਵੇਗੀ ਨਾ ਉਹਨੂੰ ਵੰਡਣੀ ਨਹੀਂ ਪੈਂਦੀ, ਉਹ ਜਿੱਥੇ ਬੈਠੇਗਾ ਆਪਣੇ ਆਪ ਵੰਡੀ ਜਾਏਗੀ। ਸਾਡੇ ਕੋਲ ਜੋ ਕੁਝ ਜਿਵੇਂ ਦੀ ਅਸੀਂ ਜਿਵੇਂ ਦੇ ਕਰਮ ਕਰਨੇ ਆ, ਜਿਵੇਂ ਦਾ ਸੋਚਨੇ ਆ, ਹੁਣ ਤੇ ਇਹਦੇ ਉੱਤੇ ਬੜੀ ਖੋਜ ਹੋ ਚੁੱਕੀ ਹੈ ਕਿ ਜਿਸ ਥਾਂ ਤੇ ਬੰਦਾ ਲਗਾਤਾਰ ਰਹਿੰਦਾ, ਜਿਸ ਕਮਰੇ ਵਿੱਚ ਲਗਾਤਾਰ ਰਹਿੰਦਾ, ਜੇ ਉਹਦੀ ਸੋਚ ਦੇ ਵਿੱਚ ਨੁਕਸ ਹੈ, ਉਹ ਗਲਤ ਸੋਚਦਾ ਹੈ ਤੇ ਉਹਦੀ ਸੋਚ ਦੇ ਰਾਹੀਂ ਉਹਦੇ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਤਰੰਗਾਂ ਉਸ ਕਮਰੇ ਵਿੱਚ ਫੈਲ ਜਾਂਦੀਆਂ ਨੇ ਉਸ ਮਕਾਨ ਵਿੱਚ, ਬਈ ਉਹਨੂੰ ਪਰਤ ਕੇ ਫਿਰ ਉਹ ਗਲਤ ਸੋਚਣਾ ਨਹੀਂ ਪੈਂਦਾ, ਉਸ ਕਮਰੇ ਵਿੱਚ ਉਹ ਸੋਚ ਇੰਨੀ ਵੱਧ ਜਾਂਦੀ ਹੈ ਕਿ ਉੱਥੇ ਪੋਜ਼ਿਟਿਵ ਸੋਚਣਾ ਹੀ ਮੁਸ਼ਕਲ ਹੋ ਜਾਂਦਾ। ਬਾਹਰੋਂ ਆਦਮੀ ਆਵੇਗਾ, ਆਪਾਂ ਕਈ ਘਰਾਂ ਵਿੱਚ ਜਾਂਦੇ ਹਾਂ, ਕਈ ਵਿਅਕਤੀਆਂ ਨੂੰ ਮਿਲਣੇ ਆ, ਕਈ ਘਰ ਐਸੇ ਨੇ, ਕਈ ਮਕਾਨ ਐਸੇ ਨੇ, ਅੰਦਰ ਪ੍ਰਵੇਸ਼ ਕਰਦਿਆਂ ਸਾਰ ਉੱਥੇ ਮਨ ਟਿਕਣ ਲੱਗ ਪਏਗਾ, ਇਕਾਗਰ ਹੋਣ ਲੱਗ ਪਏਗਾ। ਕਈ ਥਾਂ ਇਸ ਤਰ੍ਹਾਂ ਦੇ ਹੋਣਗੇ ਉੱਥੇ ਜਾ ਕੇ ਇੰਜ ਕਰੇਗਾ ਵੀ ਜਲਦੀ ਤੋਂ ਜਲਦੀ ਇੱਥੋਂ ਉੱਠ ਕੇ ਬਾਹਰ ਚਲੇ ਜਾਏ। ਕਿਉਂ? ਉਹ ਜਿਹੜੀ ਸਪੇਸ ਹੈ ਉਹ ਖਾਲੀ ਨਹੀਂ। ਜਿੱਦਣ ਸਾਨੂੰ ਇਸ ਵਿਗਿਆਨ ਦੀ ਸਮਝ ਆ ਗਈ, ਕਈ ਚੀਜ਼ਾਂ 'ਤੇ ਅਸੀਂ ਕੰਟਰੋਲ ਕਰ ਸਕਾਂਗੇ, ਜਿਵੇਂ ਦਾ ਅਸੀਂ ਸੋਚਦੇ ਹਾਂ ਔਰ ਜਿਵੇਂ ਦਾ ਅਸੀਂ ਬੋਲਦੇ ਹਾਂ, ਇਹਨਾਂ ਦੋ ਚੀਜ਼ਾਂ ਨਾਲ ਜਿੱਥੇ ਅਸੀਂ ਰਹਿੰਦੇ ਹਾਂ ਉਸ ਘਰ ਦਾ ਸਪੇਸ, ਖਾਲੀ ਥਾਂ ਉਸ ਤਰ੍ਹਾਂ ਦੀ ਐਨਰਜੀ ਦੇ ਨਾਲ ਭਰਿਆ ਜਾਂਦਾ ਹੈ ਅਤੇ ਫਿਰ ਉਹ ਐਨਰਜੀ ਸਹਿਜੇ ਸਹਿਜੇ ਰੂਪ ਧਾਰਨ ਕਰ ਜਾਂਦੀ ਹੈ। ਜਿਹੜੇ ਮਨੁੱਖ ਕਹਿੰਦੇ ਸਾਨੂੰ ਸੁਪਨੇ ਬੜੇ ਨੈਗੇਟਿਵ ਆਉਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਥੋਂ ਆ ਜਾਂਦੇ, ਕਿੱਥੋਂ ਨਹੀਂ ਆਉਂਦੇ, ਉਹ ਸੁਪਨੇ ਅਸੀਂ ਅੰਦਰੋਂ ਹੀ ਬਾਹਰ ਨੂੰ ਫੈਲਾਏ ਨੇ, ਬਾਹਰ ਕੱਢੇ ਨੇ, ਸਹਿਜੇ ਸਹਿਜੇ ਅਸੀਂ ਬੀਜ ਪਾਏ ਨੇ ਉਸ ਖਾਲੀ ਥਾਂ ਦੇ ਵਿੱਚ, ਫਿਰ ਉਹ ਫੁਰਨੇ ਉੱਗਣ ਲੱਗ ਪੈਂਦੇ ਨੇ, ਵੱਡੇ ਹੋ ਜਾਂਦੇ ਨੇ, ਦੇਹ ਧਾਰ ਜਾਂਦੇ ਨੇ, ਸਰੀਰ ਧਾਰ ਜਾਂਦੇ ਨੇ, ਫਿਰ ਉਹਨਾਂ ਨੂੰ ਭੂਤ ਪ੍ਰੇਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਆਦਮੀ ਨੇ ਆਪ ਹੀ ਪੈਦਾ ਕੀਤੇ, ਉਹਦੇ ਵਿੱਚੋਂ ਹੀ ਪੈਦਾ ਹੋਏ ਨੇ। ਔਰ ਜਿੱਦਣ ਉਹਨਾਂ ਨੇ ਨਸ਼ਟ ਹੋਣਾ ਉਹਨਾਂ ਨੇ ਅੰਦਰੋਂ ਹੀ ਹੋਣਾ, ਜਾਂ ਬਾਹਰੋਂ ਗੁਰੂ ਸਿਰ ਤੇ ਹੱਥ ਰੱਖੇ, ਅੰਦਰੋਂ ਹੀ ਮਨੁੱਖ। ਇਸ ਕਰਕੇ ਸਤਿਗੁਰੂ ਨੇ ਜਿਉਣ ਦੀ ਜਾਚ ਸਿਖਾਈ, ਨਾਮ ਨਾਲ ਜੋੜਿਆ, ਕਿਉਂਕਿ ਨਾਮ ਵਿੱਚ ਐਸੀਆਂ ਤਰੰਗਾਂ ਨੇ ਜੋ ਕੇਵਲ ਮਨੁੱਖ ਨੂੰ ਪਵਿੱਤਰ ਨਹੀਂ ਕਰਦੀਆਂ, ਉਸ ਘਰ ਨੂੰ, ਉਸ ਥਾਂ ਨੂੰ ਵੀ ਪਵਿੱਤਰ ਕਰ ਦਿੰਦੀਆਂ ਨੇ ਜਿੱਥੇ ਉਹ ਰਹਿੰਦਾ। ਕਬੀਰ ਜੀ ਦੇ ਸ਼ਬਦ ਨੇ ਨਾ, ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਐ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਗ੍ਰਾਮ ਦੇ ਅਰਥ ਨੇ ਖਾਲੀ ਖਲਾਹ, ਥਾਂ ਜਿਹੜੀ। ਜੇ ਇੱਕ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿੱਚ ਜੁੜਿਆ, ਇਹ ਖਾਲੀ ਥਾਂ ਪਵਿੱਤਰ ਹੁੰਦਾ ਹੈ, ਇਹਦੇ ਵਿੱਚ ਚੰਗੇ ਵਿਚਾਰ ਘੁੰਮਦੇ ਨੇ, ਤੇ ਜੇ ਅਸੀਂ ਉੱਥੇ ਗਲਤ ਵਿਚਾਰ ਕਰਾਂਗੇ, ਜੇ ਉਸ ਥਾਂ ਤੇ ਈਰਖਾ ਹੀ ਅੰਦਰ ਕਰੀ ਜਾਵਾਂਗੇ, ਤੇ ਸਹਿਜੇ ਸਹਿਜੇ ਉਹ ਸਾਰਾ ਘਰ ਈਰਖਾ ਨਾਲ ਹੀ ਭਰਿਆ ਜਾਂਦਾ। ਫਿਰ ਨਾ ਇਹਦਾ ਹੱਲ ਜੋਤਸ਼ੀਆਂ ਕੋਲ, ਨਾ ਇਹਦਾ ਹੱਲ ਕਿਸੇ ਮੰਤਰ ਵਿੱਚ, ਨਾ ਕਿਸੇ ਹੋਰ ਕੋਲ, ਕਿਉਂਕਿ ਉਹ ਦੁੱਖ ਅਸੀਂ ਖੁਦ ਹੀ ਤਾਂ ਪੈਦਾ ਕੀਤਾ ਹੈ, ਉਹਨੂੰ ਖੁਦ ਰੂਪਮਾਨ ਕੀਤਾ ਹੈ। ਇਸ ਲਈ ਸਤਿਗੁਰੂ ਨੇ ਸਾਨੂੰ ਸ਼ੁਭ ਵਿਚਾਰਾਂ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਕਿ ਜਿਉਂ ਜਿਉਂ ਤੂੰ ਬਾਣੀ ਪੜ੍ਹੇਗਾ, ਨਾਮ ਜਪੇਗਾ, ਤੇਰੇ ਅੰਦਰੋਂ ਉਹ ਤਰੰਗਾਂ ਨਿਕਲਣਗੀਆਂ ਕਿ ਸਹਿਜੇ ਸਹਿਜੇ ਤੇਰਾ ਆਲਾ ਦੁਆਲਾ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ, ਤੇ ਫਿਰ ਉਸ ਥਾਂ ਤੇ ਆਪਣੇ ਆਪ ਸੱਚਖੰਡ ਬਣਨਾ ਸ਼ੁਰੂ ਹੋ ਜਾਏਗਾ। ਇਸ ਕਰਕੇ ਕਹਿ ਰਹੇ ਨੇ, ਨਾਮ ਦੇ ਜਿਹੜੇ ਵਪਾਰੀ ਨੇ ਉਹ ਧਨਵਾਨ ਹੋ ਗਏ, ਅੰਦਰ ਉਹਨਾਂ ਦੇ ਖਜ਼ਾਨਾ ਹੈ, ਜਿੱਥੋਂ ਦੀ ਗੁਜਰਨਗੇ, ਜਿੱਥੋਂ ਦੀ ਲੰਘਣਗੇ, ਮਿੱਟੀ ਤੇ ਵੀ ਪ੍ਰਭਾਵ ਪਏਗਾ, ਕੰਧਾਂ ਤੇ ਵੀ ਪ੍ਰਭਾਵ ਪਏਗਾ, ਕੱਪੜਿਆਂ ਤੇ ਵੀ ਪ੍ਰਭਾਵ ਪਏਗਾ, ਤੇ ਜਿਹੜਾ ਮਨੁੱਖ ਉਹਨਾਂ ਦੇ ਕੋਲੋਂ ਗੁਜ਼ਰਿਆ, ਜੇ ਉਹ ਥੋੜਾ ਜਿਹਾ ਵੀ ਭਾਵੁਕ ਹੋਇਆ, ਤੇ ਉਹਨਾਂ ਤੇ ਵੀ ਉਹਨਾਂ ਦਾ ਪ੍ਰਭਾਵ ਪੈਂਦਾ, ਉਹ ਵੀ ਧਨਵਾਨ ਹੋਣਾ ਸ਼ੁਰੂ ਹੋ ਜਾਂਦਾ ਨਾਮ ਦੇ ਨਾਲ। ਇਸ ਕਰਕੇ ਸਾਹਿਬ ਆਰੰਭ ਵਿੱਚ ਕਹਿੰਦੇ ਨੇ, ਪ੍ਰਭ ਕੋ ਸਿਮਰੈ ਹੈ ਸੇ ਧਨਵੰਤੇ। ਇਹਦੇ ਤੋਂ ਅਗਲਾ ਬਚਨ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪਤਵੰਤੇ ਦਾ ਅਰਥ ਹੈ ਪਤ, ਪਤ ਦਾ ਅਰਥ ਇੱਜ਼ਤ। ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੇ ਅੰਦਰ ਇੱਕ ਇੱਜ਼ਤ ਪੈਦਾ ਹੋ ਗਈ। ਇਹ ਸਾਰੇ ਗੁਣ ਆਪਣੇ ਆਪ ਆਉਣਗੇ ਸਿਮਰਨ ਦੇ ਨਾਲ। ਪਤ ਉਹਨਾਂ ਦੀ ਪੈਦਾ ਹੋ ਗਈ, ਪਰਮਾਤਮਾ ਨੇ ਉਹਨਾਂ ਦਾ ਪਰਦਾ ਢੱਕਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜਦੋਂ ਕੋਈ ਨਾਮ ਨਾਲ ਜੁੜਦਾ ਹੈ ਤੇ ਉਹਦੀ ਹਜ਼ੂਰੀ ਵਿੱਚ ਰਹਿਣ ਲੱਗ ਪੈਂਦਾ, ਉਹਦੀ ਸ਼ਰਨ ਵਿੱਚ ਰਹਿਣ ਲੱਗ ਪੈਂਦਾ, ਤੇ ਜਦੋਂ ਸ਼ਰਨ ਵਿੱਚ ਰਹਿਣ ਲੱਗ ਪੈਂਦਾ ਪਰਮਾਤਮਾ ਦੇ ਘਰ ਵਿੱਚ ਇੱਕ ਵਸਤਰ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪ੍ਰੇਮ। ਉਹ ਫਿਰ ਆਪਣੇ ਪ੍ਰੇਮ ਦਾ ਕੱਪੜਾ ਪਾ ਕੇ ਉਸ ਬੰਦੇ ਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇੱਜ਼ਤ ਢੱਕ ਲੈਂਦਾ ਹੈ। ਇਸ ਕਰਕੇ ਨਾਮੀ ਮਨੁੱਖ ਨੂੰ, ਸਿਮਰਨ ਕਰਨ ਵਾਲੇ ਨੂੰ, ਗੁਰੂ ਕੇ ਸਿੱਖ ਨੂੰ ਇਸ ਚੀਜ਼ ਦਾ ਕਦੀ ਤੌਖਲਾ ਨਹੀਂ ਵਿਆਪਦਾ ਕਿ ਸੰਸਾਰ ਵਿੱਚ ਜਾਂ ਪਰਲੋਕ ਵਿੱਚ ਕਿਤੇ ਉਹਦੀ ਇੱਜ਼ਤ ਨਾ ਘੱਟ ਜਾਏ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਔਰ ਮੈਂ ਵੀ ਬੇਨਤੀ ਕਰਦੇ ਹਾਂ, ਜੇ ਕੋਈ ਬੰਦਾ ਬਹੁਤ ਵੱਡਾ ਧਰਮੀ ਹੈ, ਬਹੁਤ ਵੱਡਾ ਅਭਿਆਸੀ ਵੀ ਹੈ, ਜਾਂ ਜੋ ਵੀ ਕਰਦਾ ਆਪਣੇ ਆਪ ਨੂੰ ਧਰਮੀ ਵੀ ਘੋਸ਼ਿਤ ਕਰਦਾ, ਤੇ ਜੇ ਉਹਨੂੰ ਦਿਨ ਰਾਤ ਇਹੀ ਚਿੰਤਾ ਪਈ ਰਹਿੰਦੀ ਹੈ ਵੀ ਮੇਰੇ ਤੋਂ ਵੱਡਾ ਕੋਈ ਨਾ ਹੋ ਜਾਏ, ਮੇਰੀ ਕਿਤੇ ਇੱਜ਼ਤ ਨਾ ਛੋਟੀ ਹੋ ਜਾਏ, ਸਾਧ ਸੰਗਤ ਕਿਸੇ ਨੂੰ ਠੇਸ ਨਾ ਲੱਗੇ, ਉਹਨੂੰ ਆਪਣੇ ਨਾਮ ਦੇ ਨਾਲੋਂ ਧਰਮੀ ਹੋਣਾ ਕੱਟ ਦੇਣਾ ਚਾਹੀਦਾ। ਕਿਉਂਕਿ ਧਰਮੀ ਬੰਦੇ ਦਾ ਆਪਣੀ ਇੱਜ਼ਤ ਨੂੰ ਵੱਡਾ ਕਰਨ ਵਿੱਚ ਕੋਈ ਬਹੁਤਾ ਧਿਆਨ ਨਹੀਂ ਹੁੰਦਾ, ਉਹਦੀ ਇੱਜ਼ਤ ਕਾਹਦੀ। ਉਹਨੇ ਤੇ ਆਪਣੀ ਲਾਜ, ਆਪਣੀ ਇੱਜ਼ਤ, ਆਪਣੇ ਜੀਵਨ ਦੀ ਵਾਗ ਡੋਰ ਆਪਣੇ ਗਲ ਵਿੱਚ ਰੱਸੀ ਪਾ ਕੇ ਗੁਰੂ ਦੇ ਹੱਥਾਂ ਵਿੱਚ ਦੇ ਦਿੱਤੀ ਏ, ਤੇ ਫਿਰ ਗੁਰੂ ਉਹਦੀ ਇੱਜ਼ਤ ਢੱਕਦਾ। ਇਸ ਕਰਕੇ ਸਾਨੂੰ ਜਾਚ ਸਿਖਾਈਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਅਰਦਾਸ ਕਰਿਆ ਕਰ ਹਰ ਜੂ ਰਾਖ ਲਿਹੋ ਪਤ ਮੇਰੀ, ਮੇਰੀ ਪਤ ਰੱਖ, ਮੇਰੀ ਇੱਜ਼ਤ ਰੱਖ ਲੈ। ਤਾਂ ਸਿੱਖ ਅਰਦਾਸ ਵਿੱਚ ਵੀ ਇਹ ਦੋ ਚੀਜ਼ਾਂ ਗੁਰੂ ਕੋਲੋਂ ਮੰਗਦਾ ਕਿ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਔਰ ਅੱਗੇ ਬਚਨ ਕੀਤਾ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਮਤ ਤੇ ਪਤ। ਕਿਉਂਕਿ ਮਤ ਗੁਰੂ ਕੀ ਹੋਵੇਗੀ ਤੇ ਪਤ ਤਾਂ ਟੱਕੀ ਜਾਏਗੀ। ਸਾਹਿਬ ਕਹਿੰਦੇ ਉਹ ਮਨੁੱਖ ਪਤਵੰਤੇ ਨੇ, ਉਹਨਾਂ ਦੀ ਪਤ, ਉਹਨਾਂ ਦੀ ਇੱਜ਼ਤ ਪਰਮਾਤਮਾ ਢੱਕ ਲੈਂਦਾ। ਅਗਲੇ ਬਚਨ ਕੀਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ। ਧਿਆਨ ਦਿਓ, ਇੱਕ ਇੱਕ ਸ਼ਬਦ ਬਹੁਤ ਮਹਿੰਗਾ। ਪਰਵਾਨ ਸ਼ਬਦ ਦਾ ਅਰਥ ਹੈ ਚੁਣਿਆ ਹੋਇਆ ਵਿਅਕਤੀ, ਜਿਹਦੇ ਉੱਤੇ ਟਿੱਕ ਮਾਰ ਕਰ ਦਿੱਤੀ ਪਰਮਾਤਮਾ ਨੇ ਕਿ ਇਹ ਬਿਲਕੁਲ ਸ਼ੁੱਧ ਹੈ, ਬਿਲਕੁਲ ਪਵਿੱਤਰ, ਉਹਨੂੰ ਕਹਿੰਦੇ ਪਰਵਾਨ ਹੋ ਗਿਆ। ਪਰਵਾਨ ਹੋਣ ਦਾ ਮਤਲਬ ਜਿਵੇਂ ਦਾ ਆਦਮੀ ਗੁਰੂ ਨੂੰ ਚਾਹੀਦਾ ਸੀ ਉਵੇਂ ਦਾ ਬਣ ਗਿਆ। ਜਿਵੇਂ ਕਿ ਸਾਹਿਬ ਕਹਿੰਦੇ ਪੰਚ ਦਾ ਅਰਥ ਹੈ ਚੁਣੇ ਹੋਏ, ਪੰਚ ਪਰਵਾਨ, ਪੰਚ ਪ੍ਰਧਾਨ। ਪ੍ਰਵਾਨਗੀ ਮਿਲਣੀ ਹੋਰ ਚੀਜ਼ ਹੈ, ਆਪਣੇ ਵੱਲੋਂ ਹੀ ਸੋਚਣਾ ਵੀ ਮੈਂ ਪ੍ਰਵਾਨ ਹੋ ਗਿਆ, ਇਹ ਗੱਲ ਬਹੁਤ ਵੱਖਰੀ ਹੈ। ਇਸ ਕਰਕੇ ਮਹਾਂਪੁਰਸ਼ ਇੱਕ ਗੱਲ ਕਿਹਾ ਕਰਦੇ ਸਨ ਕਿ ਤੂੰ ਸਦਾ ਇਹ ਕਹਿੰਦਾ ਰਹਿੰਦਾ ਹੈ ਵੀ ਮੈਂ ਗੁਰੂ ਨੂੰ ਪ੍ਰਵਾਨ ਹੋ ਗਿਆ, ਮੈਂ ਗੁਰੂ ਕਾ ਸਿੱਖ ਬਣ ਗਿਆ। ਤੂੰ ਆਪਣੇ ਆਪ ਹੀ ਐਲਾਨ ਕਰੀ ਜਾਂਦਾ, ਗੁਰੂ ਗ੍ਰੰਥ ਸਾਹਿਬ ਨੂੰ ਤੇ ਜਾ ਕੇ ਪੁੱਛ ਲੈ ਤੂੰ ਪ੍ਰਵਾਨ ਹੋਇਆ ਕਿ ਨਹੀਂ ਹੋਇਆ। ਕਿਉਂਕਿ ਗੁਰੂ ਅੱਗੇ ਪ੍ਰਵਾਨ ਹੋਣਾ ਬਹੁਤ ਔਖਾ ਹੈ, ਉਹ ਜਿਹੜਾ ਰਸਤਾ ਨਾ ਉੱਥੇ ਅਸੀਂ ਅੜ ਜਾਵਾਂਗੇ, ਲੰਘਿਆ ਨਹੀਂ ਜਾਏਗਾ। ਉੱਥੇ ਸਾਡੇ ਹੰਕਾਰ, ਸਾਡੀਆਂ ਚਿੰਤਾਵਾਂ, ਸਾਡੇ ਦੁੱਖ ਉਹ ਵਿੱਚ ਖੜੇ ਹੋ ਜਾਣਗੇ, ਸਾਨੂੰ ਪ੍ਰਵਾਨ ਨਹੀਂ ਹੋਣ ਦੇਣਗੇ। ਇਸ ਕਰਕੇ ਪ੍ਰਵਾਨ ਹੋ ਗਏ ਉਹ ਜਿਨ੍ਹਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਕੋ ਸਿਮਰਹਿ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਦੇ ਨਾਲ ਜੁੜ ਗਏ, ਉਹ ਜਨ, ਉਹ ਮਨੁੱਖ ਉਹਦੇ ਦਰ ਤੇ ਪ੍ਰਵਾਨ ਹੋ ਗਏ, ਉਹਦੇ ਘਰ ਵਿੱਚ ਉਹਨਾਂ ਨੂੰ ਥਾਂ ਮਿਲ ਗਈ। ਅਗਲੇ ਬਚਨ ਕੀਤੇ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਧਾਨ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਆਇਆ। ਪ੍ਰਧਾਨ ਦੇ ਅਖਰੀ ਅਰਥ ਨੇ ਪਰ ਜਮਾ ਧਿਆਨ, ਪਰ ਦਾ ਅਰਥ ਦੂਸਰਾ, ਧਿਆਨ ਦਾ ਅਰਥ ਧਿਆਨ ਹੁੰਦਾ ਹੈ। ਜਿਸ ਵਿਅਕਤੀ ਵਿੱਚ ਇੰਨੀ ਯੋਗਤਾ ਆ ਜਾਂਦੀ, ਇੰਨੀ ਕਪੈਸਿਟੀ ਹੋ ਜਾਂਦੀ ਕਿ ਉਹ ਦੂਜੇ ਲੋਕਾਂ ਦਾ ਧਿਆਨ ਰੱਖ ਸਕਦਾ ਹੈ, ਉਹਨਾਂ ਦੀ ਸਹਾਇਤਾ ਕਰ ਸਕਦਾ, ਉਹਨੂੰ ਕਹਿੰਦੇ ਪ੍ਰਧਾਨ। ਤੇ ਜੇ ਬੰਦੇ ਨੂੰ ਆਪਣਾ ਵੀ ਧਿਆਨ ਨਹੀਂ ਰਹਿੰਦਾ ਤੇ ਉਹ ਨਾਂ ਨਾਲ ਪ੍ਰਧਾਨ ਜੋੜਦਾ, ਫਿਰ ਉਹ ਦੁਨੀਆਂ ਦਾ ਪ੍ਰਧਾਨ ਹੋਵੇਗਾ, ਗੁਰੂ ਗ੍ਰੰਥ ਸਾਹਿਬ ਵੱਲੋਂ ਪ੍ਰਵਾਨ ਹੋਇਆ ਪ੍ਰਧਾਨ ਨਹੀਂ। ਪ੍ਰਧਾਨ ਬੜੇ ਨੇ, ਪਰ ਇੱਥੇ ਪ੍ਰਧਾਨ ਉਹ ਜਿਹੜਾ ਪਹਿਲਾ ਪ੍ਰਵਾਨ, ਸਤਿਗੁਰੂ ਨੇ ਕਿਹਾ ਨਾ ਪੰਚ ਪ੍ਰਵਾਨ ਪੰਚ ਪ੍ਰਧਾਨ, ਜਿਹੜੇ ਪਹਿਲਾ ਪ੍ਰਵਾਨ ਹੋਏ ਗੁਰੂ ਨਾਨਕ ਦੇ ਘਰ ਵਿੱਚ ਉਹ ਪ੍ਰਧਾਨ ਨੇ। ਪਰ ਅਸੀਂ ਪੁੱਠੇ ਪਾਸਿਓਂ ਚੱਲ ਪਏ, ਅਸੀਂ ਪ੍ਰਵਾਨ ਅਜੇ ਹੋਏ ਨਹੀਂ ਤੇ ਪ੍ਰਧਾਨ ਪਹਿਲਾਂ ਬਣ ਗਿਆ। ਆਗੂ ਬਣਨ ਤੇ ਬੰਦੇ ਦਾ ਜੀ ਕਰਦਾ, ਅੱਗੇ ਤੁਰਨ ਤੇ ਜੀ ਕਰਦਾ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਤੇ ਲਾ ਕੇ ਸਾਨੂੰ ਇੱਕ ਗੱਲ ਕਹਿੰਦੇ ਨੇ ਕਿ ਲੋਕ ਬੁਝਾਈ ਆਪ ਨਾ ਬੁਝਾਂ, ਐਸਾ ਆਗੂ ਹੋਵਾਂ, ਮੈਂ ਇਸ ਤਰ੍ਹਾਂ ਦਾ ਆਗੂ ਬਣਨਾ ਚਾਹੁੰਦਾ। ਮੈਂ ਲੋਕਾਂ ਨੂੰ ਤੇ ਗੱਲਾਂ ਕਰ ਕਰਕੇ ਨਸੀਹਤ ਬੜੀ ਸੋਹਣੀ ਦੇਣਾ, ਪਰ ਮੇਰੀ ਨਿੱਜੀ ਜ਼ਿੰਦਗੀ ਵਿੱਚ ਉਹ ਚੀਜ਼ ਹੈ ਨਹੀਂ, ਮੇਰੇ ਆਪਣੇ ਕੋਲ ਉਹ ਜੀਵਨ ਨਹੀਂ ਜਿਹੜਾ ਮੈਂ ਦੂਜਿਆਂ ਨੂੰ ਸਮਝਾਉਣਾ ਚਾਹੁੰਦਾ। ਇਸ ਕਰਕੇ ਪ੍ਰਧਾਨ ਦੀ ਪਦਵੀ ਬਹੁਤ ਉੱਚੀ ਹੈ, ਪਰ ਪ੍ਰਧਾਨਗੀ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਨੂੰ ਮਿਲੀ, ਅੱਗੇ ਉਹ ਤੁਰੇ ਨੇ। ਵੈਸੇ ਮੈਂ ਇੱਕ ਬੜੀ ਸੁੰਦਰ ਕਹਾਣੀ ਪੜ੍ਹੀ ਹੈ, ਕੋਈ ਕਲਾਸ ਲੱਗੀ ਸੀ ਤੇ ਨਵਾਂ ਟੀਚਰ ਆਇਆ, ਅਧਿਆਪਕ ਆਇਆ, ਬੜਾ ਤਜਰਬੇਕਾਰ ਸੀ। ਆਮ ਤੌਰ ਤੇ ਤੁਸੀਂ ਵੇਖੋ ਕਿ ਜਿਹੜੇ ਨਲਾਇਕ ਬੱਚੇ ਘੱਟ ਪੜ੍ਹੇ ਨੇ ਉਹ ਪਿੱਛੇ ਬੈਠੇ ਹੁੰਦੇ ਨੇ ਕਲਾਸ ਵਿੱਚ, ਸਾਰਿਆਂ ਤੋਂ ਆਪਣੇ ਆਪ ਵੀ ਬੈਠ ਜਾਂਦੇ ਨੇ, ਸ਼ਰਮ ਮਹਿਸੂਸ ਕਰਦੇ ਨੇ, ਪਿੱਛੇ ਬੈਠਦੇ ਨੇ, ਤੇ ਅਧਿਆਪਕ ਵੀ ਉਹਨੂੰ ਕਹਿੰਦਾ ਤੁਸੀਂ ਪਿੱਛੇ ਰਹੋ, ਆਉਂਦਾ ਤੁਹਾਨੂੰ ਹੈ ਕੁਝ ਨਹੀਂ। ਜਿਹੜੇ ਬੱਚੇ ਹੁਸ਼ਿਆਰ ਨੇ ਪੜ੍ਹਾਈ ਵਿੱਚ ਤਕਰੀਬਨ ਅੱਗੇ ਬੈਠਦੇ ਨੇ। ਨਵਾਂ ਅਧਿਆਪਕ ਆਇਆ ਸੀ, ਬਜ਼ੁਰਗ ਸੀ, ਤਜਰਬੇਕਾਰ ਸੀ, ਉਹਨੇ ਆਉਂਦਿਆਂ ਸਾਰ ਜਿਹੜੇ ਨਲਾਇਕ ਸਨ ਉਹਨਾਂ ਨੂੰ ਸਾਰਿਆਂ ਤੋਂ ਅੱਗੇ ਬਿਠਾ ਦਿੱਤਾ, ਸਭ ਤੋਂ ਅੱਗੇ ਅੱਗੇ ਬਿਠਾਉਂਦਾ ਹੈ, ਤੇ ਜਿਹੜੇ ਹੁਸ਼ਿਆਰ ਸਨ ਉਹਨਾਂ ਨੂੰ ਸਭ ਤੋਂ ਪਿੱਛੇ ਕਰ ਦਿੱਤਾ। ਇੱਕ ਦਿਨ ਉਹਦੀ ਕਲਾਸ ਦੀ ਹੈੱਡ ਮਾਸਟਰ ਨੇ ਚੈਕਿੰਗ ਕੀਤੀ, ਉਹਨੇ ਕਿਹਾ ਵੀ ਤੁਸੀਂ ਆ ਜਿਹੜੇ ਨਲਾਇਕ ਸਨ ਉਹਨਾਂ ਨੂੰ ਅੱਗੇ ਲਾ ਦਿੱਤਾ, ਜਿਹਨਾਂ ਨੂੰ ਕੁਝ ਆਉਂਦਾ ਸੀ ਉਹਨਾਂ ਨੂੰ ਪਿੱਛੇ ਲਾ ਦਿੱਤਾ। ਉਹਨੇ ਕਿਹਾ ਬਸ ਇਹੀ ਤੇ ਗੱਲ ਹੈ, ਇਹਨਾਂ ਦੇ ਅੱਗੇ ਬਿਠਾਉਣ ਦਾ ਇਹ ਨਹੀਂ ਕਾਰਨ ਵੀ ਇਹਨਾਂ ਨੂੰ ਕੁਝ ਆਉਂਦਾ, ਮੈਂ ਇਹਨਾਂ ਨੂੰ ਅੱਗੇ ਤਾਂ ਬਿਠਾਇਆ ਵੀ ਪਿੱਛੇ ਸ਼ਰਾਰਤਾਂ ਬੜੀਆਂ ਕਰਦੇ ਸਨ, ਚਲੋ ਅੱਗੇ ਚੁੱਪ ਕਰਕੇ ਬੈਠੇ ਤੇ ਰਹਿਣਗੇ। ਬਹੁਤੇ ਲੋਕਾਂ ਨੂੰ ਤੇ ਗੁਰੂ ਨੇ ਅੱਗੇ ਤਾਂ ਹੀ ਲਾ ਦਿੱਤਾ, ਚਲੋ ਸ਼ਰਾਰਤਾਂ ਹੀ ਨਾ ਕਰਨਗੇ, ਕੁਝ ਨਾ ਕੁਝ ਤੇ ਹਿਆ ਹੋਵੇਗੀ, ਕੁਝ ਨਾ ਕੁਝ ਤੇ ਅੰਦਰ ਆਏਗੀ ਗੱਲ ਕਿ ਇਹਨੇ ਲੋਕਾਂ ਨੇ ਹੁਣ ਅੱਗੇ ਲਾ ਦਿੱਤਾ, ਵੇਖ ਕੇ ਤੁਰੀਏ। ਇਸ ਲਈ ਇਹ ਨਾ ਸਮਝਣਾ ਜਿਹੜਾ ਬੰਦਾ ਅੱਗੇ ਬੈਠਾ ਉਹ ਯੋਗ ਹੈ, ਇਹ ਨਹੀਂ ਜ਼ਰੂਰੀ। ਉਹ ਸਿਆਣਾ ਸੀ ਅਧਿਆਪਕ, ਕਿਉਂਕਿ ਧਿਆਨ ਵੀ ਉਹਨਾਂ ਦਾ ਰੱਖਣਾ ਪੈਂਦਾ ਜੋ ਨਲਾਇਕ, ਤੇ ਧਿਆਨ ਉਹਨਾਂ ਦਾ ਰਹਿੰਦਾ ਜੋ ਨੇੜੇ ਹੋਣ, ਤੇ ਅਧਿਆਪਕ ਦੇ ਨੇੜੇ ਹੁੰਦੇ ਨੇ ਜਿਹੜੇ ਅੱਗੇ ਹੁੰਦੇ ਨੇ। ਪਰ ਕਈ ਵਾਰੀ ਭੁਲੇਖਾ ਪੈ ਜਾਂਦਾ ਅੱਗੇ ਬੈਠੇ ਹੋਏ ਲੋਕਾਂ ਨੂੰ ਕਿ ਅਸੀਂ ਮੋਨੀਟਰ ਹਾਂ ਇਸ ਕਲਾਸ ਦੇ, ਅਸੀਂ ਆਗੂ ਹਾਂ। ਭੁਲੇਖਾ ਸੁਭਾਵਕ ਹੈ ਕਿਉਂਕਿ ਸੀਟ ਅਗਲੀ ਹੈ, ਥਾਂ ਅਗਲੀ ਹੈ, ਪਰ ਉਸ ਥਾਂ ਦੇ ਯੋਗ ਹੈ ਨਹੀਂ। ਇਸ ਕਰਕੇ ਦੋ ਸ਼ਬਦ ਇਕੱਠੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹ ਮਾਨ, ਪੰਚੇ ਸੋਹ ਹੈ ਦਰ ਰਾਜਾਨ। ਉਹਨਾਂ ਦੀ ਨਿਸ਼ਾਨੀ ਕੀ ਹੈ? ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਇੱਕ ਤੇ ਜਾ ਕੇ ਖੜਾ ਹੋ ਗਿਆ। ਇਸ ਲਈ ਕਹਿ ਰਹੇ ਨੇ ਪੰਚ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਅਗਲੇ ਬਚਨ ਕੀਤੇ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ। ਬਹੁਤ ਮਹਿੰਗਾ ਸ਼ਬਦ, ਇਹ ਮਹਿੰਗਾ ਸ਼ਬਦ ਮੈਂ ਤਾਂ ਵਾਰ ਵਾਰ ਕਹਿਣਾ। ਇੱਕ ਦਿਨ ਕਿਸੇ ਸੱਜਣ ਨੇ ਮੈਨੂੰ ਫੋਨ ਕੀਤਾ, ਕਹਿੰਦੇ ਤੁਸੀਂ ਮਹਿੰਗਾ ਸ਼ਬਦ ਕਹਿੰਦੇ ਹੋ। ਮੈਂ ਕਿਹਾ ਵੀ ਸਾਡੇ ਵਿੱਚ ਇੱਕ ਰਵਾਇਤ ਹੈ ਪੁਰਾਣੀ ਗੁਰਸਿੱਖਾਂ ਦੀ, ਵੀ ਅਸੀਂ ਬਾਣੀ ਨੂੰ ਕਠਨ ਨਹੀਂ ਕਹਿ ਸਕਦੇ, ਨਾ ਔਖਾ ਸ਼ਬਦ ਵਰਤ ਸਕਦੇ, ਵੀ ਇਹ ਬਾਣੀ ਬੜੀ ਔਖੀ, ਜਿਵੇਂ ਸਲੋਕ ਸੰਸਕ੍ਰਿਤੀ ਹੈ, ਔਖਾ ਨਹੀਂ ਅਸੀਂ ਕਹਿ ਸਕਦੇ, ਕਠਿਨ ਨਹੀਂ ਕਹਿ ਸਕਦੇ। ਫਿਰ ਉਹਨੂੰ ਕਹਿਣ ਵਾਸਤੇ ਅਸੀਂ ਇੱਕ ਸ਼ਬਦ ਵਰਤ ਲੈਂਦੇ ਹਾਂ ਵੀ ਮਹਿੰਗੀ, ਯਾਨੀ ਕਿ ਇਹਦਾ ਮੁੱਲ ਬਹੁਤ ਬੜੀ ਉੱਚੀ ਬਾਣੀ। ਕਹਿੰਦੇ ਨਹੀਂ, ਇਹ ਮਹਿੰਗਾ ਸ਼ਬਦ ਨਹੀਂ ਵਰਤਣਾ ਚਾਹੀਦਾ, ਇਹ ਗਲਤ ਹੈ। ਤੇ ਮੈਂ ਬੇਨਤੀ ਕਰਦਿਆਂ, ਹੋਰ ਵੀ ਕਈਆਂ ਦੇ ਮਨ ਵਿੱਚ ਸਵਾਲ ਹੋਏਗਾ, ਮਹਿੰਗੇ ਦੇ ਅਰਥ ਨੇ ਉੱਚਾ, ਮਹਿੰਗੇ ਦੇ ਅਰਥ ਨਹੀਂ ਵੀ ਇਹਦਾ ਮੁੱਲ ਪਾ ਦਿੱਤਾ ਸੀ ਬਾਣੀ। ਔਰ ਸ਼ਬਦ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਭਗਤ ਜੀ ਦੀ ਬਾਣੀ ਪੜ੍ਹ ਕੇ ਵੇਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਆ ਗਿਆ ਨਾ ਸ਼ਬਦ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਖਰੀਦਿਆ ਉਸਨੂੰ। ਇਸ ਤਰ੍ਹਾਂ ਇਹ ਸ਼ਬਦ ਹੁੰਦੇ। ਮੈਂ ਮਹਿੰਗੇ ਸ਼ਬਦ ਤਾਂ ਕਹਿੰਦਾ ਵਾਰ ਵਾਰ, ਕਿਉਂਕਿ ਇਹਨਾਂ ਦੇ ਕੁਝ ਭਾਵ ਭਾਵੇਂ ਸ਼ਬਦ ਸਿੱਧੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹ ਬੇਮੁਹਤਾਜ ਹੋ ਗਏ। ਬੇਮੁਹਤਾਜ ਦਾ ਮਤਲਬ ਹੈ ਬੇਪਰਵਾਹ, ਕਿਸੇ ਦੀ ਅਧੀਨਗੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਗਈ। ਕਿਉਂਕਿ ਆਮ ਤੌਰ 'ਤੇ ਬਹੁਤਾਤ ਵਿੱਚ ਮਨੁੱਖ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਦੇ ਥੱਲੇ ਰਹਿੰਦਾ ਹੈ, ਕਿਸੇ ਨਾ ਕਿਸੇ ਦੀ ਅਧੀਨਗੀ ਕਬੂਲ ਕੇ ਜਿਉਂਦਾ ਹੈ। ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਉਹਨਾਂ ਨੇ ਇੱਕ ਦੀ ਅਧੀਨਗੀ ਕਬੂਲ ਕਰ ਲਈ, ਇੱਕ ਦੇ ਤਹਿਤ ਜਿਉਣ ਲੱਗ ਪਏ, ਪਰ ਸੰਸਾਰ ਵੱਲੋਂ ਉਹ ਬੇਮੁਹਤਾਜੇ ਹੋ ਗਏ। ਬੇਮੁਹਤਾਜ ਦਾ ਅਰਥ ਹੈ ਬੇਪਰਵਾਹ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਇੰਨਾ ਬੇਪਰਵਾਹ ਕਿਉਂਕਿ ਪਰਵਾਹ ਉਹਨਾਂ ਨੂੰ ਹੁੰਦੀ ਹੈ ਜੋ ਕਿਸੇ ਚੀਜ਼ ਦੇ ਨਾਲ ਚੰਬੜ ਕੇ ਰਹਿੰਦੇ ਨੇ, ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ ਹੈ, ਜੋ ਕਿਸੇ ਚੀਜ਼ ਨਾਲ ਬੱਝੇ ਨਹੀਂ, ਉਹ ਬੇਪਰਵਾਹ ਨੇ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਜਿੰਨਾ ਆਦਮੀ ਸੰਸਾਰ ਨਾਲ ਬੱਝਾ ਰਹੇਗਾ, ਉਹਨਾਂ ਚਿੰਤਾ ਤੁਰ ਪ੍ਰਭਾਵ ਵਿੱਚ ਰਹੇਗਾ, ਖੁਸ਼ਾਮਦੀ ਹੋਵੇਗਾ, ਪੂਛ ਹਿਲਾਏਗਾ, ਖੁਸ਼ਾਮਦ ਉਹਨੂੰ ਕਰਨੀ ਪਏਗੀ, ਉਹ ਚੀਜ਼ਾਂ ਨਾਲ ਬੱਝਾ ਹੋਇਆ। ਜਿੰਨਾ ਵਿਅਕਤੀ ਪਰਮਾਤਮਾ ਦੇ ਨੇੜੇ ਜਾਏਗਾ, ਉਹ ਬੇਮੁਹਤਾਜ ਹੁੰਦਾ ਜਾਏਗਾ, ਬੇਪਰਵਾਹ ਹੁੰਦਾ ਜਾਏਗਾ। ਉਸ ਨੂੰ ਕਹਿ ਰਹੇ ਨੇ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ। ਫਿਰ ਕਹਿੰਦੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਰਾਜਾ ਸ਼ਬਦ ਦਾ ਅੱਖਰੀ ਭਾਵ ਹੈ ਜਿਹਨੂੰ ਰਜੇਵਾਂ ਨਸੀਬ ਹੋ ਗਿਆ, ਜੋ ਰੱਜ ਗਿਆ, ਜਿਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹੀ, ਬੇਪਰਵਾਹ, ਜਿਹਦੇ ਵਿੱਚੋਂ ਮੰਗਣ ਦਾ ਸੁਭਾਵ ਹੀ ਨਸ਼ਟ ਹੋ ਗਿਆ, ਜਿਹਦੇ ਵਿੱਚ ਕਦੀ ਕੋਈ ਅੰਦਰ ਮੰਗ ਨਹੀਂ ਉੱਠੀ, ਅੰਦਰੋਂ ਉਹ ਖਜ਼ਾਨਾ ਮਿਲਿਆ। ਤੇ ਉਹੀ ਵਿਅਕਤੀ ਸਾਰਿਆਂ ਦਾ ਰਾਜਾ ਬਣੇਗਾ ਜਿਹੜਾ ਸਾਧ ਸੰਗਤ ਅੰਦਰਲੇ ਧੰਦ ਨੂੰ ਜਿਹਨੇ ਪ੍ਰਾਪਤ ਕਰ ਲਿਆ, ਉਹਨਾਂ ਚਿਰ ਅੰਦਰਲਾ ਕਟੋਰਾ ਬੰਦੇ ਦਾ ਹੱਥ ਵਿੱਚ ਹੀ ਰਹੇਗਾ, ਭੀਖ ਮੰਗਦਾ ਹੀ ਰਹੇਗਾ, ਕਿਤੇ ਉਹਨੂੰ ਕਿਤੇ ਡਰਦਾ ਹੀ ਰਹੇਗਾ, ਘਬਰਾਉਂਦਾ ਹੀ ਰਹੇਗਾ। ਜਿਹੜਾ ਮਨੁੱਖ ਉਸ ਨਾਮ ਦੇ ਧੰਨ ਨੂੰ ਪ੍ਰਾਪਤ ਕਰ ਲੈਂਦਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨੁੱਖ ਸਾਰਿਆਂ ਦਾ ਰਾਜਾ ਬਣ ਗਿਆ। ਫਿਰ ਕਹਿੰਦੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ। ਉਹ ਇੱਕ ਐਸੇ ਸੁੱਖ ਵਿੱਚ ਵਸਣ ਲੱਗ ਪੈਂਦੇ ਨੇ, ਨਿਰੰਤਰ ਸੁੱਖ ਵਿੱਚ ਨਿਵਾਸ ਰਹਿੰਦਾ, ਕਿਉਂਕਿ ਤੌਖਲਾ ਮਿਟ ਗਿਆ, ਚਿੰਤਾ ਮਿਟ ਗਈ, ਕੀ ਨਾਲ ਲੈ ਕੇ ਆਏ ਸੀ, ਕਿਸ ਨੂੰ ਇਕੱਠਾ ਕਰਨਾ, ਕੀ ਗੁਆਚ ਜਾਏਗਾ ਸਾਡੇ ਵਿੱਚੋਂ, ਇਸ ਤਰ੍ਹਾਂ ਦੀ ਦਸ਼ਾ ਉਹਨਾਂ ਵਿੱਚ ਬਣ ਜਾਂਦੀ। ਬੇਪਰਵਾਹ ਰਹਿੰਦੇ ਨੇ ਔਰ ਸੁੱਖ ਵਿੱਚ ਵਸਣ ਲੱਗ ਪੈਂਦੇ। ਫਿਰ ਕਹਿੰਦੇ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਅਵਿਨਾਸ਼ੀ ਦਾ ਅਰਥ ਹੈ ਜਿਨ੍ਹਾਂ ਦਾ ਵਿਨਾਸ਼ ਨਾ ਹੋਵੇ, ਜਿਨ੍ਹਾਂ ਦੀ ਮੌਤ ਨਾ ਹੋਵੇ, ਜਿਨ੍ਹਾਂ ਦਾ ਕਦੀ ਖਾਤਮਾ ਨਹੀਂ ਹੁੰਦਾ, ਉਹ ਅਵਿਨਾਸ਼ੀ ਹੋ ਗਏ। ਅਖੀਰ ਤੇ ਬਚਨ ਕੀਤਾ ਕਹਿੰਦੇ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਗੁਰੂ ਅਰਜਨ ਦੇਵ ਜੀ ਨੇ ਇੱਥੇ ਬਹੁਤ ਵੱਡਾ ਇੱਕ ਖੁਲਾਸਾ ਕੀਤਾ, ਕਹਿੰਦੇ ਸਿਮਰਨ ਨਾਲ ਉਹੀ ਜੁੜੇ ਜਿਨ੍ਹਾਂ ਤੇ ਗੁਰੂ ਨੂੰ ਦਇਆ ਆ ਗਈ। ਸਾਧ ਸੰਗਤ ਵਿਸ਼ਾ ਸਾਰਾ ਦਇਆ ਦਾ ਹੈ, ਦਾਨ ਦਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਜਗ੍ਹਾ ਤੇ ਦੁਹਰਾ ਦਿਆਂ, ਸਿੱਖੀ ਨਾਮ ਇਹ ਸਾਰੀਆਂ ਚੀਜ਼ਾਂ ਮਿਹਨਤ ਦੀਆਂ ਮੁਹਤਾਜ ਨਹੀਂ, ਇਹ ਦਾਨ ਵਿੱਚ ਮਿਲਦੀਆਂ ਨੇ। ਦਾਨ ਸ਼ਬਦ ਅਰਦਾਸ ਤੁਸੀਂ ਰੋਜ਼ ਸੁਣਦੇ ਹੋ, एक शब्द वार वार पिछे जुड़िया होएगा। जे सिखी दी गल आवेगी उहदे नाल दान शब्द आएगा। सिखी है ही दान, सिखी कमाई दा, कमाई ते डिपेंड नहीं है, दान हो जांदा सहज सुभाए। आ शब्द आउंदे ने सिखां नूं, सिखी दान, केस दान, रहत दान, विवेक दान, विसाह दान, भरोसा दान, दाना सिर दान, नाम दान, श्री अमृतसर साहिब जी दे दर्शन, इशनान, सारियां चीजां दान ने। ते जदो दान मिलदा किसे नूं, मेहनत दे बदले मिलदा, कदी ख्याल रखना। मेहनत दे बदले दान किथे, तुसी कदी वेखना, एक घर विच एक दिहाड़ीदार सवेर तो शाम तक टोकरी ढो रहा है, ते शाम नूं शाम हो गई, उन्हें अपने कपड़े झाड़े, हाथ पैर धोते, ते घर दे मालक दे सामने जाके खड़ा हो गया, क्या जी लियाओ मेरी दिहाड़ी दियो, 200 रुपया दियो। अजे वह कहिंदे सी, एक पिछों भिखारी भी आ गया, वह भी नाल खलो गया। भिखारी ने भी हथ कर लिया, कपड़े पाटे ने, जुत्ती टुटी हुई, रज के रोटी नहीं मिलती, सिर झुकया होया। उस घर दे मालक ने पूछया भी तू किवें आया है, कहिंदा जी मैनू भी 200 ही चाहीदा है, जिवें इस दिहाड़ीदार ने मंगया, मैनू भी 200। ते दिहाड़ीदार कहिंदा मेरी दिहाड़ी 200 है। उन्हें सोचा भी कमाल की गल, हुण 200 दिहाड़ीदार नूं, उन्हें कहा भी तेनू भी 200 दईए। कहन लगे हां जी देना ही पएगा, सारा दिन हो गया कम करदिआं, उत्थे मैं शुरू हो गई। ਉਹ ਨਹੀਂ ਚੁੱਕਿਆ ਦਿਹਾੜੀਦਾਰ, ਉਹਦੇ ਮੋਢੇ ਖੜੇ ਨੇ, ਉਹਦੀ ਧੌਣ ਆਕੜੀ ਹੋਈ ਏ, ਉਹਦੀਆਂ ਅੱਖਾਂ ਵਿੱਚ ਗਰੂਰ ਏ, ਉਹ ਆਪਣੀ ਮਿਹਨਤ ਤੇ ਵਿਸ਼ਵਾਸ ਕਰ ਰਿਹਾ ਸਾਰੇ ਦਿਨ ਤੇ। ਪਰ ਦੂਜਾ ਭਿਖਾਰੀ ਉਹਦੇ ਵੱਲ ਵੇਖਿਆ, ਉਸ ਮਾਲਕ ਨੇ ਕਹਿੰਦੇ ਤੈਨੂੰ ਉਹਦੀਆਂ ਅੱਖਾਂ ਚੁੱਕ ਗਈਆਂ, ਗਰਦਨ ਉਹਦੀ ਚੁੱਕੀ ਹੋਈ, ਅੰਦਰ ਨਿਮਰਤਾ ਹੈ। ਉਹਨੇ ਕਿਹਾ ਜੀ ਮੈਂ ਕੰਮ ਕੋਈ ਨਹੀਂ ਤੁਹਾਡਾ ਕੀਤਾ, ਨਾ ਮੈਂ ਕਰਨ ਜੋਗਾ, ਮੈਂ ਤੇ ਭਿਖਾਰੀ ਬਣ ਕੇ ਤਰਲਾ ਲੈਣਾ, ਮੇਰੇ ਕੋਲ ਕੁਝ ਨਹੀਂ। ਤੇ ਮਾਲਕ ਨੂੰ ਦਇਆ ਆ ਗਈ ਉਹਦੇ ਤੇ, ਉਹਨੇ ਦਿਹਾੜੀਦਾਰ ਨੂੰ ਤੇ ਦਿੱਤਾ 200, ਤੇ ਮੰਗਣ ਵਾਲੇ ਤੇ ਤਰਸ ਆ ਗਿਆ, ਉਹਨੂੰ 500 ਦੇ ਦਿੱਤਾ। ਜਦੋਂ 500 ਦਿੱਤਾ ਤੇ ਦਿਹਾੜੀ ਵਾਲਾ ਕਹਿੰਦਾ ਤੇ ਅਨਿਆਂ, ਮੈਂ ਕੰਮ ਕਰਦਾ ਰਿਹਾ ਵਿਹਲੜੇ। ਉਹਨੇ ਕਿਹਾ ਸੱਜਣਾ ਤੂੰ ਕੰਮ ਕਰਦਾ ਰਿਹਾ, ਤੂੰ ਵਪਾਰੀ ਏ, ਤੂੰ ਆਪਣੇ ਕੰਮ ਦਾ ਦਾਵਾ ਕੀਤਾ, ਇਹਨੂੰ ਦਾਵਾ ਕੋਈ ਨਹੀਂ, ਇਹਦੀ ਹਾਲਤ ਵੇਖ ਕੇ ਮੈਨੂੰ ਤਰਸ ਆ ਗਿਆ। ਪਰ ਉੱਥੇ ਤੇ ਦਿਹਾੜੀਦਾਰ ਨੂੰ ਕੰਮ ਕਰਕੇ ਸਾਧ ਸੰਗਤ 200 ਮਿਲ ਗਿਆ ਨਾ, ਮੈਂ ਬੇਨਤੀ ਕਰਾਂ ਰੱਬ ਦੇ ਘਰ ਵਿੱਚ ਮਤ ਕੋਈ ਕਵੇ ਵੀ ਮੈਂ 200 ਦਾ ਕੰਮ ਕੀਤਾ, ਮੈਂ ਇੰਨਾ ਕੁਝ ਕੀਤਾ, ਮੈਂ ਇੰਨਾ ਕੰਮ ਸੇਵਾ, ਇੰਨਾ ਸਿਮਰਨ, ਇੰਨੇ ਪਾਠ ਕੀਤੇ ਨੇ। ਇਹਦੇ ਅਰਥ ਇਹ ਨਾ ਸਮਝਣਾ ਵੀ ਕਰਨਾ ਨਹੀਂ। ਪਰ ਜੇ ਇੱਥੇ ਦਿਹਾੜੀਦਾਰ ਵਾਲੀ ਗੱਲ ਕਹਿ ਦਿੱਤੀ, ਉਹ ਸੰਸਾਰਕ ਦਿਹਾੜੀਦਾਰ ਨੂੰ ਤੇ 200 ਦੇ ਦਿੱਤਾ, ਉਹਨੇ ਇੱਥੇ 200 ਵੀ ਕੋਈ ਨਹੀਂ ਮਿਲਣਾ, ਇਹਨੇ ਕਹਿਣਾ ਜਾ ਹੋਰ ਬਥੇਰੇ ਨੇ, ਕੋਈ ਪਰਵਾਹ ਨਹੀਂ ਸਾਨੂੰ, ਇੱਥੇ ਨਹੀਂ ਮਿਲਦਾ। ਇੱਥੇ ਤਰਸ, ਦਇਆ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੇ ਗੁਰ ਚਾਲੀ। ਜੇ ਕਿਸੇ ਨੂੰ ਅੰਦਰੋਂ ਇਹ ਕਹਿਣ ਦੀ ਜਾਚ ਆ ਜਾਏ ਕਿ ਹੇ ਸਤਿਗੁਰੂ ਅਸੀਂ ਅੱਖਾਂ ਤੋਂ ਰਹਿ ਤਾਂ ਸਾਨੂੰ ਤੁਰਨਾ ਹੀ ਨਹੀਂ ਆਉਂਦਾ ਜਿਹੜਾ ਰਾਹ ਤੁਸੀਂ ਦੱਸ ਰਹੇ ਹੋ, ਅਸੀਂ ਵਿਕਾਰਾਂ ਦੀ ਜ਼ਹਿਰ ਵਿੱਚ ਫਸੇ ਪਏ ਹਾਂ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੇ, ਕਿਵੇਂ ਤੁਰੀਏ, ਗੁਰ ਚਾਲੀ ਤੁਹਾਡੀ ਦੱਸੀ ਹੋਈ ਚਾਲ ਤੇ ਕਿਵੇਂ ਤੁਰ ਸਕਨੇ ਆ। ਸਾਹਿਬ ਕਹਿੰਦੇ ਸਤਿਗੁਰ ਦਇਆ ਕਰੇ ਸੁਖ ਦਾਤਾ। ਜੇ ਸਤਿਗੁਰੂ ਨੂੰ ਦਇਆ ਆ ਜਾਏ ਨਾ, ਤਰਸ ਆ ਜਾ ਉਸ ਸਿੱਖ ਤੇ, ਫਿਰ ਉਹ ਕੀ ਕਰਦਾ? ਕਹਿੰਦੇ ਹਮ ਲਾਵਹਿ ਆਪਣ ਪਾਲੀ। ਉਹ ਆਪਣੇ ਪੱਲੇ ਨਾਲ ਸਿੱਖ ਨੂੰ ਜੋੜ ਲੈਂਦਾ, ਪੱਲੇ ਨਾਲ ਬੰਨ ਕੇ ਫਿਰ ਉਪਦੇਸ਼ ਦਿੰਦਾ। ਉਪਦੇਸ਼ ਕਿਹੜਾ ਹੈ? ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੋਰ ਉਪਦੇਸ਼ ਦਿੰਦਾ ਗੁਰੂ ਕੀ ਕਹਿੰਦਾ? ਕਹਿੰਦੇ ਹਰ ਕੇ ਸੰਤ ਜਪੋ ਹਰ ਜਪਣਾ। ਤੁਸੀਂ ਰੱਬ ਦਾ ਨਾਮ ਜਪੋ, ਗੁਰੂ ਇਹ ਉਪਦੇਸ਼ ਬਖਸ਼ਿਸ਼ ਕਰ ਦੇ। ਗੁਰ ਸੇਵਹੋ ਬੇਗ ਬੇਗਾਲੀ, ਬੇਗ ਬੇਗਾਲੀ ਦਾ ਅਰਥ ਹੈ ਕਾਹਲੀ ਨਾਲ, ਜਲਦੀ ਜਲਦੀ ਕਰ ਲਓ ਇਹ ਕੰਮ, ਕਿਉਂਕਿ ਜੋ ਅੱਜ ਦੀ ਸ਼ਾਮ ਗਈ ਸੋ ਗਈ, ਉਹ ਮੁੜ ਕੇ ਨਹੀਂ ਆਵੇਗੀ। ਨਿਕਲ ਗਿਆ ਹੱਥੋਂ ਟਾਈਮ, ਵੇਗਦਾਰ ਤੇ ਵੇਗ ਨਾਲ, ਜਲਦੀ ਨਾਲ, ਕਾਹਲੀ ਨਾਲ ਸੋਚਦਾ ਰਹਿੰਦਾ ਮਨੁੱਖ, ਕਰਾਂਗੇ, ਵੇਖਾਂਗੇ, ਹੋਵੇਗਾ, ਅੱਗੇ ਅੱਗੇ ਪਾਈ ਜਾਂਦਾ, ਅੱਗੇ ਅੱਗੇ ਕਰੀ ਜਾਂਦਾ। ਜਿੱਦਣ ਹੋਇਆ ਉਸੇ ਟਾਈਮ ਹੀ ਹੁੰਦਾ ਹੈ, ਸੋਚਣ ਨਾਲ ਕਦੀ ਕੁਝ ਨਹੀਂ ਵਾਪਰਦਾ। ਧਰਮ ਦਾ ਯੋਜਨਾ ਨਾਲ ਸੰਬੰਧ ਨਹੀਂ ਹੈ, ਧਰਮ ਕਦੀ ਆਯੋਜਿਤ ਨਹੀਂ ਕੀਤੇ ਜਾਂਦੇ, ਯੋਜਨਾ ਤਹਿਤ ਨਹੀਂ ਹੁੰਦੇ। ਉਹਦੀ ਰਹਿਮਤ ਦਾ ਪਤਾ ਹੀ ਨਹੀਂ ਕਿ ਜ਼ਰੂਰੀ ਨਹੀਂ ਅਸੀਂ ਪੂਰੇ ਪੂਰੇ ਇਸ਼ਨਾਨ ਕਰਕੇ ਬੈਠੇ ਹਾਂ, ਕਿ ਵਸਤਰ ਸਾਰੇ ਸਾਫ਼, ਪੂਰੀ ਚੌਂਕੜਾ ਲੱਗਾ, ਕਿ ਉਦੋਂ ਹੀ ਰਹਿਮਤ ਕਰੇਗਾ, ਕੀ ਪਤਾ ਕਿੱਥੇ ਕਰਦਾ, ਕਿਸ ਮੋੜ ਤੇ। ਇਸ ਕਰਕੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਬਈ ਮੈਂ ਹੁਣ ਕੀ ਕਰਾਂ। ਕੋਈ ਜਗਿਆਸੂ, ਕੋਈ ਧਾਰਮਿਕ ਵਿਅਕਤੀ ਪੁੱਛਣ ਆਇਆ ਜਿਹਨੂੰ ਤੋਰਿਆ ਸੀ ਉਹਨਾਂ ਨੇ। ਉਹਨਾਂ ਨੇ ਕਿਹਾ ਤੂੰ ਹੁਣ ਇੱਕ ਕੰਮ ਕਰੇ, ਕਿਉਂਕਿ ਉਹ ਸੰਤ ਨੇ, ਉਹ ਗੁਰਮੁਖ ਨੇ, ਉਹਨਾਂ ਨੂੰ ਪਤਾ ਹੁਣ ਇਹਦੀ ਦਸ਼ਾ ਕਿਹੜੀ। ਉਹਨੇ ਕਿਹਾ ਹੁਣ ਯਤਨ ਕਰ ਵੀ 24 ਘੰਟੇ ਤੂੰ ਕਦੀ ਵੀ ਸਮੀ ਨਾ, ਉਡੀਕ ਕਰ, ਉਹਦਾ ਰਸਤਾ ਵੇਖ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੈ ਪੁਕਾਰ। ਧਿਆਨ ਦੇਣਾ, ਕਥਾ ਸੁਣ ਕੇ ਕਿਤੇ ਸੌਣਾ ਬੰਦ ਨਾ ਕਰ ਦੇਣਾ। ਧਰਮ ਦੇ ਵਿੱਚ ਇਹ ਤੇ ਨੁਕਸ ਹੈ, ਸਟੇਜਾਂ ਤੋਂ ਲੋਕ ਸੁਣ ਕੇ ਕੰਮ ਕਰਨ ਲੱਗ ਪੈਂਦੇ ਨੇ, ਉਹ ਹੁੰਦਾ ਕਿਸੇ ਹੋਰ ਲਈ, ਇਹ ਕਰਨ ਕੋਈ ਹੋਰ ਲੱਗ ਪੈਂਦਾ, ਫਿਰ ਕਹਿੰਦੇ ਨੇ ਕਿਵੇਂ ਹੋਇਆ, ਕੀ ਹੋ ਗਿਆ। ਉਹ ਕਿਸੇ ਖਾਸ ਵਿਅਕਤੀ ਨੂੰ ਕਹਿ ਰਹੇ ਨੇ, ਕਬੀਰ ਸਾਹਿਬ ਜਿਨ੍ਹੇ ਕਈ ਸਾਲ ਇਸ ਦੁਨੀਆਂ ਵਿੱਚ ਗੁਜ਼ਾਰ ਦਿੱਤੇ ਨੇ, ਉਹਨੂੰ ਕਹਿ ਰਹੇ ਨੇ ਹੁਣ ਕਿਸੇ ਦਿਨ ਵੀ ਪਰਮਾਤਮਾ ਤੇਰੇ ਦਰਵਾਜ਼ੇ ਨੂੰ ਖੜਕਾ ਸਕਦਾ, ਬਹੁਤ ਨੇੜੇ ਹੈ ਤੂੰ, ਹੁਣ ਤੂੰ ਕੋਈ ਸ਼ਨ, ਕੋਈ ਵੀ ਪਲ ਗਵਾਈ ਨਾ, ਕਿਤੇ ਤੂੰ ਸੌਂ ਗਿਆ, ਗਾਫਲ ਹੋ ਗਿਆ। ਸੌਣ ਦਾ ਅਰਥ ਮਨ ਦਾ ਵਿਚਾਰਾਂ ਵਿੱਚ ਪੈ ਜਾਣਾ। ਅਗਲੀ ਗੱਲ ਮੈਂ ਕਹਿ ਦੇ, ਹੁਣ ਸਮੀ ਨਾ ਕਿ ਕਿਤੇ ਉਹ ਤੇਰੇ ਦਰਵਾਜ਼ੇ ਨੂੰ ਖੜਕਾਏ, ਤੂੰ ਸੁੱਤਾ ਹੋਵੇ, ਉਹ ਖੜਕਾ ਕੇ ਚਲਾ ਜਾਏਗਾ, ਪਤਾ ਨਹੀਂ ਫਿਰ ਕਿੰਨੇ ਜਨਮ ਫਿਰ ਲੱਗ ਜਾਣ ਆਉਂਦਿਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਪ੍ਰਭ ਕੋ ਸਿਮਰ ਹੈ ਸੇ ਪਰ ਉਪਕਾਰੀ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਵਿੱਚ ਪਰ ਉਪਕਾਰ ਦੀ ਭਾਵਨਾ ਜਾਗ ਪੈਂਦੀ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿਮਰਨ ਕਰਨ ਵਾਲਿਆਂ ਤੋਂ ਬਲਿਹਾਰ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸੇ ਮੁੱਖ ਸੁਹਾਵੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁੱਖ ਤੇ ਇੱਕ ਸੁਹਾਵਣਾਪਣ, ਇੱਕ ਇਸ਼ਨਾਨ, ਇੱਕ ਸ਼ੁੱਧਤਾ ਰਹਿੰਦੀ ਹੈ, ਚੜ੍ਹਦੀ ਕਲਾ ਰਹਿੰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦਾ ਜੀਵਨ ਸੁੱਖ ਸਹਿਤ ਬਿਹਾਵੈ, ਲੰਘਦਾ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੇ ਆਪਣੇ ਆਤਮ ਨੂੰ ਜਿੱਤ ਲਿਆ। ਇੱਥੇ ਆਤਮ ਜਿੱਤਣ ਦਾ ਮਤਲਬ ਕੀ ਹੈ? ਆਤਮ ਜਿੱਤਣ ਦਾ ਮਤਲਬ ਹੈ ਸਮੂਹ ਵਿਕਾਰਾਂ ਨੂੰ, ਨਹੀਂ ਤੇ ਆਪਾਂ ਇੱਕ ਵਿਕਾਰ ਨੂੰ ਜਿੱਤਨੇ ਆ, ਦੂਜਾ ਆ ਜਾਂਦਾ, ਦੂਸਰਾ ਤੇ ਤੀਸਰਾ ਆ ਗਿਆ। ਜੇ ਕ੍ਰੋਧ ਨਹੀਂ ਕਰਦੇ ਤੇ ਲੋਭ ਬੜਾ, ਜੇ ਲੋਭ ਛੱਡਦੇ ਹਾਂ ਤੇ ਹੰਕਾਰ ਬਹੁਤ ਜ਼ਿਆਦਾ ਹੈ। ਜਦੋਂ ਆਤਮ ਜਿੱਤਣ ਦੀ ਗੱਲ ਆਵੇਗੀ ਉਹਦੇ ਅਰਥ ਹੋਣਗੇ ਕਿ ਇੱਕੋ ਵਕਤ ਸਾਰੇ ਵਿਕਾਰਾਂ ਨੂੰ ਕੰਟਰੋਲ ਕਰ ਲੈਣ। ਉਹਨਾਂ ਨੇ ਆਤਮ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਸਾਹਿਬ ਅੱਗੇ ਬਚਨ ਕੀਤੇ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਸੰਸਾਰਿਕ ਤੌਰ ਤੇ ਵਿਚਰਨ ਦੀਆਂ ਰੀਤਾਂ, ਉਹਨਾਂ ਦੇ ਜੀਵਨ ਦੀ ਕਲਾ ਪਵਿੱਤਰ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਘਨੇਰੇ ਆਨੰਦ ਦਾ ਮਤਲਬ ਏ ਗੂੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸਿਮਰਨ ਹੀ ਇੱਕ ਐਸੀ ਕਲਾ ਹੈ ਜਿਹਦੇ ਰਾਹੀਂ ਮਨੁੱਖ ਵਾਹਿਗੁਰੂ ਦੇ ਬਿਲਕੁਲ ਨੇੜੇ ਰਹਿਣ ਲੱਗ ਪੈਂਦਾ ਹੈ। ਸਿੱਧਾ ਸੋਚਣ ਨਾਲ ਨਹੀਂ, ਕੋਈ ਸਾਰੀ ਉਮਰ ਸੋਚਦਾ ਰਹੇ ਮੈਂ ਇੱਥੇ ਹਾਂ ਰੱਬ ਮੇਰੇ ਕੋਲ, ਇਹ ਇੱਕ ਮਿੱਥਿਆ ਗਿਆਨ ਆਪਣੇ ਦੁਆਰਾ ਬਣਾਇਆ। ਪਰ ਸਿਮਰਨ ਇੱਕ ਐਸੀ ਕੁਨੈਕਸ਼ਨ ਕਰਨ ਦੀ ਇੱਕ ਦਸ਼ਾ ਹੈ ਜਿਹੜੀ ਮਨੁੱਖ ਨੂੰ ਨੇੜੇ ਖਿੱਚ ਕੇ ਲੈ ਕੇ ਜਾਂਦੀ। ਇਸ ਲਈ ਕਹਿੰਦੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਹਜ਼ੂਰ ਕਹਿੰਦੇ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੁਰੂ ਕਿਰਪਾ ਦੁਆਰਾ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਦੁਆਰਾ ਮਨੁੱਖ ਦਾ ਮਨ ਦਿਨ ਰਾਤ ਇੱਕ ਜਾਗ੍ਰਿਤ ਦਸ਼ਾ ਵਿੱਚ ਰਹਿੰਦਾ ਹੈ, ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਔਰ ਇਹ ਸਿਮਰਨ ਦੀ ਦਾਤ ਪੂਰੇ ਭਾਗ ਦੁਆਰਾ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਅੰਦਰ ਭਾਗ ਨਹੀਂ ਉਨਾ ਚਿਰ ਅੰਦਰ ਨਾਮ ਟਿਕਦਾ ਨਹੀਂ। ਪੂਰਨ ਭਾਗ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਤੁਸੀਂ ਵੇਖੋਗੇ ਅਸੀਂ ਸਾਰੀ ਜ਼ਿੰਦਗੀ ਸੋਚਦੇ ਹਾਂ ਕੰਮ ਮੁਕਾ ਦੇਣੇ ਨੇ, ਕੰਮ ਮੁਕਾ ਦੇਣੇ ਨੇ, ਅਗਲੇ ਸਾਲ ਸਭ ਕਰ ਦੇਣਾ। ਪਹਿਲਾਂ ਆਪਣੇ ਬੱਚਿਆਂ ਨੂੰ ਸੈੱਟ ਕਰਦਾ ਮਨੁੱਖ, ਫਿਰ ਅੱਗੋਂ ਉਹਨਾਂ ਦੀ ਔਲਾਦ, ਫਿਰ ਉਹਨਾਂ ਦੀ, ਪਰ ਕਿਤੇ ਵੀ ਜਾ ਕੇ ਸੰਤੁਸ਼ਟੀ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਭਾਵੇਂ ਇਹ ਕੰਮ ਕਰਦਾ ਵੀ ਰਹਿੰਦਾ ਹੈ, ਇਹ ਯਤਨ ਕਰਦਾ ਵੀ ਰਹਿੰਦਾ ਹੈ, ਪਰ ਉਹਦੇ ਅੰਦਰ ਇੱਕ ਅਹਿਸਾਸ ਬਣਿਆ ਰਹਿੰਦਾ ਕਿ ਮੇਰਾ ਕੰਮ ਪੂਰਾ ਹੋ ਚੁੱਕਾ ਹੈ। ਉਹ ਕਿਸੇ ਝੋਰੇ ਵਿੱਚ ਨਹੀਂ ਰਹਿੰਦਾ, ਚਿੰਤਾ ਵਿੱਚ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਉਹਦੇ ਗੁਣ ਗਾਉਣ ਵਾਲੀ ਬਾਣੀ ਦੀ ਪ੍ਰਾਪਤੀ ਹੁੰਦੀ, ਭਾਵ ਉਹਦੀ ਉਸਤਤ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਗੁਰਮੁਖ ਦੀ ਜਿਹੜੀ ਸਿਮਰਤੀ ਹੈ, ਬਿਰਤੀ ਹੈ, ਉਹ ਸਹਿਜ ਵਿੱਚ ਸਮਾ ਜਾਂਦੀ ਸਿਮਰਨ ਦੁਆਰਾ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਨਿਹਚਲ ਆਸਨ। ਆਸਨ ਕਹਿੰਦੇ ਨੇ ਬਹਿਣ ਨੂੰ, ਜਿਵੇਂ ਆਪਾਂ ਬੈਠਦੇ ਹਾਂ ਨਾ, ਨਿਹਚਲ ਨਹੀਂ ਬੈਠ ਸਕਦੇ, ਸਰੀਰ ਨਹੀਂ ਟਿਕਦਾ। ਜਿਹੜੇ ਗੁਰਮੁਖ ਸਿਮਰਨ ਕਰਦੇ ਨੇ ਉਹਨਾਂ ਦਾ ਆਸਨ ਨਿਹਚਲ ਹੋ ਜਾਂਦਾ ਹੈ, ਬਹੁਤ ਜ਼ਿਆਦਾ ਟਿਕ ਜਾਂਦਾ ਹੈ। ਜਿਵੇਂ ਕਈ ਗੁਰਮੁਖਾਂ ਦੇ ਜੀਵਨ ਪੜ੍ਹੀਦੇ ਨੇ ਕਿ ਉਹ ਜਿਉਂ ਬੈਠਦੇ ਨੇ ਸਾਰਾ ਸਾਰਾ ਦਿਨ ਉਹਨਾਂ ਨੂੰ ਉੱਠਣਾ ਨਹੀਂ ਪੈਂਦਾ, ਧਿਆਨ ਲੱਗ ਜਾਂਦਾ। ਅਸੀਂ ਕਈ ਵਾਰੀ ਉਹਨਾਂ ਦੀ ਰੀਸ ਵਿੱਚ ਆਪ ਧੱਕੇ ਨਾਲ ਆਪਣੇ ਗੋਡੇ ਫੜ ਕੇ ਦੱਬ ਕੇ ਬੈਠੇ ਰਹਿੰਦੇ ਹਾਂ, ਇਹ ਹੋਰ ਚੀਜ਼ ਹੈ। ਉਹ ਐਸੇ ਆਨੰਦ ਵਿੱਚ ਬਹਿੰਦੇ ਨੇ ਕਿ ਪਰਤ ਕੇ ਉਹਨਾਂ ਦਾ ਸਰੀਰ ਕਹਿੰਦੇ ਹੀ ਨੇ ਵੀ ਇੱਥੋਂ ਉੱਠਣਾ ਚਾਹੀਦਾ, ਇੰਨੇ ਆਨੰਦ ਵਿੱਚ ਥਕਾਵਟ ਤੋਂ ਰਹਿਤ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ, ਨਿਹਚਲ ਆਸਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਸਾਡੇ ਅੰਦਰ ਇੱਕ ਮਾਨੋ ਕਮਲ ਵੱਤ ਇੱਕ ਵਸਤੂ ਹੈ, ਜਿਵੇਂ ਕਮਲ ਖਿੜਦਾ, ਇਸ ਤਰ੍ਹਾਂ ਬੰਦੇ ਦਾ ਜੀਵਨ ਸਿਮਰਨ ਦੇ ਨਾਲ ਖਿੜ ਜਾਂਦਾ ਹੈ, ਸੁਗੰਧੀ ਆਉਣ ਲੱਗ ਪੈਂਦੀ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅਕਾਲ ਪੁਰਖ ਦੇ ਸਿਮਰਨ ਦੀ ਇੱਕ ਐਸੀ ਦਸ਼ਾ ਹੈ ਜਿੱਥੇ ਜਾ ਕੇ ਅਨਹਦ ਚੁਨਕਾਰ ਇੱਕ ਐਸੀ ਧੁਨ ਸੁਣਨ ਨੂੰ ਮਿਲਦੀ ਏ ਜਿਹਦੇ ਵਿੱਚ ਜਿਹਦੀ ਕੋਈ ਹੱਦ ਨਹੀਂ, ਜਿਹਦਾ ਕੋਈ ਅੰਤ ਨਹੀਂ, ਔਰ ਉਸ ਸੁਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਪਰ ਸਿਮਰਨ ਉਹੀ ਮਨੁੱਖ ਕਰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਮਇਆ ਹੁੰਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਮਨੁੱਖਾਂ ਦੀ, ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਜਿੰਨੇ ਵੀ ਭਗਤ ਪ੍ਰਗਟ ਹੋਏ ਨੇ ਉਹ ਸਿਮਰਨ ਦੀ ਬਰਕਤ ਨਾਲ ਪ੍ਰਗਟ ਹੋਏ ਨੇ। ਉਹਨਾਂ ਨੇ ਕਿਤੇ ਨਾ ਕਿਤੇ ਬੰਦਗੀ ਕੀਤੀ, ਸਿਮਰਨ ਕੀਤਾ, ਤੇ ਸਿਮਰਨ ਉਹਨਾਂ ਨੂੰ ਪ੍ਰਗਟ ਕਰਕੇ, ਉਹ ਆਪ ਇੱਛਾ ਅਨੁਸਾਰ ਪ੍ਰਗਟ ਨਹੀਂ ਹੋਏ, ਪਰਮਾਤਮਾ ਨੇ ਉਹਨਾਂ ਨੂੰ ਸਾਹਮਣੇ ਲੈ ਆਂਦਾ। ਹਰ ਸਿਮਰਨ ਲਗ ਬੇਦ ਉਪਾਏ। ਅੱਜ ਤੱਕ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਦੇ ਸਾਰੇ ਸਿਮਰਨ ਕਰਨ ਵਾਲਿਆਂ ਦੇ ਦੁਆਰਾ ਹੀ ਪ੍ਰਗਟ ਕੀਤੇ ਗਏ ਹਨ। ਹਰ ਸਿਮਰਨ ਭੈ ਸਿੱਧ ਜਤੀ ਦਾਤੇ। ਜਿੰਨੇ ਸਿੱਧ ਜਤੀ ਔਰ ਉੱਚੇ ਜੀਵਨ ਵਾਲੇ ਦਾਨੀ ਲੋਕ ਹੋਏ ਨੇ, ਇਹ ਸਭ ਸਿਮਰਨ ਦੀਆਂ ਬਰਕਤਾਂ ਦੁਆਰਾ ਪੈਦਾ ਹੋਏ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਜਿਹੜੇ ਬਿਲਕੁਲ ਨੀਚ ਸਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹ ਚੌਵਾਂ ਪਾਸਿਆਂ ਵਿੱਚ ਮਸ਼ਹੂਰ ਹੋਏ ਜਾਣਕਾਰੀ ਦੇ ਕਾਰਨ। ਇਹ ਸਭ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਹਨ। ਫਿਰ ਕਹਿੰਦੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਧਰਨਾ ਦੇ ਅਰਥ ਹੈ ਧਰਤੀ। ਇਹ ਸਾਰੀ ਧਰਤੀ ਵੀ ਸਿਮਰਨ ਦੁਆਰਾ ਹੀ ਟਿਕੀ ਹੋਈ ਹੈ, ਇਹ ਸਿਮਰਨ ਦੀ ਬਰਕਤ ਨਾਲ ਹੀ ਖੜੀ ਹੋਈ ਹੈ। ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਜੋ ਆਪ ਵੀ ਕਰ ਸਕਦਾ ਹੈ ਤੇ ਕਿਸੇ ਤੋਂ ਕਰਾ ਵੀ ਸਕਦਾ। ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਾਮ ਦੇ ਵਿੱਚੋਂ ਹੀ ਇਹ ਸਾਰਾ ਆਕਾਰ ਪ੍ਰਗਟ ਹੋਇਆ ਹੈ ਔਰ ਸਿਮਰਨ ਦੇ ਵਿੱਚ ਆਪ ਨਿਰੰਕਾਰ ਦਾ ਨਿਵਾਸ ਹੁੰਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਿਰਪਾ ਕਰਕੇ ਜਿਸ ਦੇ ਸਿਰ ਤੇ ਹੱਥ ਰੱਖਦੇ ਨੇ ਸਤਿਗੁਰੂ, ਉਸ ਨੂੰ ਇਹ ਸਿਮਰਨ ਦੀ ਦਾਤ ਦੇ ਬੁਝਾਰਤ ਬੁਝਾਉਂਦੇ ਹਨ ਔਰ ਗੁਰੂ ਦੀ ਕਿਰਪਾ ਨਾਲ ਉਹ ਸਿਮਰਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ। ਆਓ ਇੱਕ ਦੋ ਮਿੰਟ ਵਾਸਤੇ ਸਿਮਰਨ ਵਿੱਚ, ਨਾਮ ਵਿੱਚ ਜੁੜੀਏ, ਫਿਰ ਸਮਾਪਤੀ ਵੱਲ ਤੁਰਾਂਗੇ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।